दंडौत बंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने चब्बे पिंड दी रहण वाली बीबी नूं पुत्रां दा वरदान दिता। ग्रंथाकार भाई संतोख सिंह जी लिखते ने कि समा पा के उस बीबी दे घर दे विच सत पुत्र पैदा होए। इस तरह सतगुरु गोविंद सिंह सच्चे पातशाह जी दी वड्डी महिमा बहुत ज़्यादा प्रचलित हुई, बहुत ज़्यादा पसरी। कल इतों तक कथा पहुँची सी, अज इतों अगे मैं प्रारंभ करदा। पौने उद्यान शिकार सिधारे इत उत बिचरत मृगन निहारे। ग्रंथाकार भाई संतोख सिंह जी लिखते ने इस तो बाद सतगुरु गोविंद सिंह सच्चे पातशाह जी शिकार खेडण दे लई जंगल दे विच जा पहुंचे ने। इधर उधर बहुता सारा विचरे पर किसी भी किस्म का कोई शिकार सतगुरु सच्चे पातशाह जी नू ना मिले। नहीं अखेर कहूं ते पावा तब सिंगण सन प्रभु अलावा। जदों कोई शिकार ना मिलिया उस वेले सतगुरु गोविंद सिंह सच्चे पातशाह जी ने अपने नाल दे सारे सिंघां नूं सुना के इंज आख्या। केह सिख ने कंगा नहीं करियो जिस ते नहीं शिकार कर परियो। सतगुरु गोविंद सिंह सच्चे पातशाह जी कहिंदे ने मैनू इस तरह लगता है कि साडे विचों किसे सिंह ने केसां दे विच कंगा नहीं कीता। इसे करके सतगुरु जी कहिंदे ने कि कोई शिकार साडे हाथ नहीं लग्या।
सोणियो सबण इक ने कह दीना मैं कंगा के सण नहीं कीना।
सतगुरां दे कीते हुए बचन नूं सारिआं सिंघां ने सुणिआ। उन्हां सिंघां दे विचों एक ने हथ जोड़ के अर्ज कीती कि सच्चे पातशाह जी मैं अपने केसां दे विच अज कंगा करके नहीं आया।
हुकम करियो अब भी कर लीजै तूरन बनो सुचेत मलीजै।
सतगुरु जी उस सिंघ नूं कहिंदे ने कि जेकर तू कंगा नहीं कीता ते सतगुरु जी कहिंदे ने हुणे कंगा कर लै केसां दे विच तूरन बनो सुचेत मलीजै। सतगुरु जी कहिंदे ने कि छेती दे नाल कंगा करके सुचेत हो के साडे नाल मिल।
तत शिन तिन सुन के कर लीन संग मिलाए पयानो कीन।
बड़ी छेती ही
ਉਸ ਸਿੱਖ ਨੇ ਆਪਣੇ ਦਸਤਾਰੇ ਨੂੰ ਲਾਇਆ, ਕੇਸਾਂ ਦੇ ਵਿੱਚ ਕੰਘਾ ਕੀਤਾ ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਿਆ। ਫਿਰ ਤੋਂ ਦੁਬਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਦੀ ਭਾਲ ਦੇ ਵਿੱਚ ਅੱਗੇ ਗਏ। ਪੌਣੇ ਉਦਿਆਣ ਵਿਖੇ ਜਬ ਫਿਰੇ, ਪਿਖ ਸ਼ਿਕਾਰ ਕੋ ਮਾਰਨ ਕਰੇ। ਦੁਬਾਰਾ ਜਦੋਂ ਉਜਾੜ ਦੇ ਵਿੱਚ ਸ਼ਿਕਾਰ ਦੀ ਭਾਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਧਰ ਉੱਧਰ ਫਿਰੇ ਅਤੇ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸ਼ਿਕਾਰ ਫਿਰ ਅੱਗੇ ਮਿਲੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਸ਼ਿਕਾਰ ਕੀਤਾ। ਹਟੇ ਪ੍ਰਭੂ ਸਭ ਕੋ ਸਮਝਾਇਓ, ਸਿੰਘਣ ਕੋ ਐਸੇ ਬਣ ਆਇਓ। ਜਦੋਂ ਵਾਪਸ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਰਤੇ ਮੁੜੇ ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਸਿੰਘਣ ਕੋ ਐਸੇ ਬਣ ਆਇਓ, ਭਾਵ ਕਿ ਸਿੰਘਾਂ ਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਸਿੰਘ ਕਿਤੇ ਜਾਵੇ ਤੇ ਕੰਘਾ ਜ਼ਰੂਰ ਕਰੇ। ਹੋਏ ਸੁਚੇਤ ਸਕਲ ਪਰਕਾਰੇ, ਚੜਨ ਸਮੇਂ ਅਰਦਾਸ ਉਚਾਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਇੱਕ ਪ੍ਰਕਾਰ ਦੇ ਨਾਲ ਸੁਚੇਤੀ ਨੂੰ ਧਾਰਨ ਕਰਕੇ ਫਿਰ ਹੀ ਕਿਸੇ ਪਾਸੇ ਜਾਣਾ ਚਾਹੀਦਾ, ਕਿਉਂਕਿ ਆਮ ਤੌਰ ਦੇ ਉੱਤੇ ਇਹ ਨਿਸ਼ਾਨੀਆਂ ਨੇ ਪੰਜ ਕਕਾਰਾਂ ਦੀਆਂ ਜੋ ਕਿ ਸਤਿਗੁਰਾਂ ਨੇ ਸਾਨੂੰ ਬਖਸ਼ੀਆਂ ਨੇ। ਕੱਛ, ਕੜਾ ਤੇ ਕੇਸ, ਕਿਰਪਾਨ, ਕੰਘਾ, ਇਹ ਖਾਸ ਨਿਸ਼ਾਨੀ ਦਸਮੇਸ਼ ਦੀ ਹੈ। ਭਾਵ ਕਿ ਜਿਹੜੇ ਪੰਜ ਕਕਾਰ ਨੇ ਇਹ ਖਾਸ ਰੂਪ ਦੇ ਵਿੱਚ ਸਿੱਖਾਂ ਦੀ ਨਿਸ਼ਾਨੀ ਮੰਨੇ ਜਾਂਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁਚੇਤੀ ਦੇ ਨਾਲ ਹੀ ਬਾਹਰ ਜਾਣਾ ਚਾਹੀਦਾ। ਇਸ ਤੋਂ ਇਲਾਵਾ ਸਤਿਗੁਰਾਂ ਨੇ ਹੋਰ ਵਚਨ ਕੀਤਾ, ਚੜ੍ਹਨ ਸਮੇਂ ਅਰਦਾਸ ਉਚਾਰੇ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਵੀ ਕਿਤੇ ਜਾਣਾ ਹੋਵੇ ਉਸ ਤੋਂ ਪਹਿਲਾਂ ਅਰਦਾਸ ਜ਼ਰੂਰ ਕਰ ਲੈਣੀ ਚਾਹੀਦੀ। ਕਾਰਜ ਸਰਬ ਸਿੱਧ ਹੋਏ ਜਾਤੇ, ਨਹੀਂ ਦੋਨੋਂ ਬਿਨ ਕਹੂੰ ਪ੍ਰਯਾਤੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੋਵਾਂ ਕੰਮਾਂ ਤੋਂ ਬਗੈਰ ਕਿਸੇ ਵੀ ਪਾਸੇ ਬਾਹਰ ਨਹੀਂ ਜਾਣਾ ਚਾਹੀਦਾ। ਭਾਵ ਕਿ ਇੱਕ ਤੇ ਸੁਚੇਤੀ ਦੇ ਨਾਲ ਕੰਘਾ ਕਰਨਾ ਚਾਹੀਦਾ ਅਤੇ ਦੂਜਾ ਜਦੋਂ ਵੀ ਕਿਤੇ ਜਾਣਾ ਹੋਵੇ ਤੇ ਅਰਦਾਸ ਕਰਕੇ ਜਾਣਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਅਰਦਾਸ ਕਰਕੇ ਬਾਹਰ ਜਾਂਦਾ ਹੈ ਉਹਦੇ ਸਾਰੇ ਦੇ ਸਾਰੇ ਜਿਹੜੇ ਕਾਰਜ ਨੇ ਉਹ ਪੂਰੇ ਹੁੰਦੇ ਨੇ, ਉਹ ਸਿੱਧ ਹੁੰਦੇ ਨੇ। ਇਸ ਕਰਕੇ ਆਪਾਂ ਬਹੁਤ ਵਾਰੀ ਸਤਿਗੁਰਾਂ ਦੇ ਉਪਦੇਸ਼ਾਂ ਦੇ ਵਿੱਚ ਐਸਾ ਸੁਣ ਚੁੱਕੇ ਹਾਂ ਕਿ ਜਦੋਂ ਵੀ ਕਿਤੇ ਜਾਣਾ ਹੋਵੇ ਸਾਡਾ ਕਰਮ ਬਣਦਾ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਰਦਾਸ ਕਰਕੇ ਜਾਈਏ। ਜੇਕਰ ਅਰਦਾਸ ਕਰਕੇ ਜਾਂਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਰੱਖਿਅਕ ਬਣਦੇ ਨੇ। ਜਿਹੜੇ ਵੀ ਕੰਮ ਨੂੰ ਕਰਨ ਦੇ ਵਾਸਤੇ ਜਾਂਦੇ ਹਾਂ ਉਹ ਫਿਰ ਸਤਿਗੁਰੂ ਜੀ ਆਪਣੀ ਕਿਰਪਾ ਦੇ ਨਾਲ ਪੂਰਾ ਕਰਦੇ ਨੇ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਸਿੱਖਿਆ ਦੇ ਰਹੇ ਨੇ ਕਿ ਕੰਘਾ ਕਰਨ ਤੋਂ ਬਗੈਰ ਤੇ ਅਰਦਾਸ ਕਰਨ ਤੋਂ ਬਗੈਰ ਮੇਰਾ ਸਿੱਖ ਕਦੇ ਵੀ ਬਾਹਰ ਨਾ ਜਾਵੇ। ਸੁਣ ਕੇ ਸਿੱਖ ਸਬਣ ਹੂੰ ਮਾਨੀ, ਜਥਾ ਆਪ ਸ੍ਰੀ ਬਦਨ ਬਖਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਤਿਗੁਰਾਂ ਦੇ ਸਿੱਖਿਆ ਨੂੰ ਸਾਰਿਆਂ ਸਿੱਖਾਂ ਨੇ ਫਿਰ ਪ੍ਰਵਾਨ ਕੀਤਾ। ਜਿਸ ਤਰ੍ਹਾਂ ਆਪਣੇ ਸ੍ਰੀ ਮੁਖ ਤੋਂ ਸਤਿਗੁਰਾਂ ਨੇ ਬਚਨ ਕੀਤੇ ਸੀ ਉਹਨਾਂ ਸਾਰਿਆਂ ਬਚਨਾਂ ਨੂੰ ਸਤ ਕਰਕੇ ਸਿੰਘਾਂ ਨੇ ਮੰਨਿਆ।
ਆਏ ਬਿਰਾਜੇ ਸਤਿਗੁਰ ਡੇਰੇ, ਨਿਸਬਤ ਆਏ ਸਥਿਰੇ ਸਵੇਰੇ।
ਆਪਣੇ ਡੇਰੇ ਤੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜੇ ਨੇ ਰਾਤ ਨੂੰ ਬਤੀਤ ਕੀਤਾ। ਅਗਲੀ ਸਵੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਸਨ।
ਬੈਠਿਓ ਨਿਕਟ ਖਾਲਸਾ ਆਏ, ਦਰਸੈ ਸੰਗਤ ਫਲ ਕੋ ਪਾਏ।
ਸਤਿਗੁਰਾਂ ਦਾ ਸਾਜਿਆ ਹੋਇਆ ਜਿਹੜਾ ਖਾਲਸਾ ਪੰਥ ਹੈ ਉਹ ਵੀ ਸਤਿਗੁਰਾਂ ਦੇ ਲਾਗੇ ਬੈਠਾ ਸੀ। ਇਸ ਤੋਂ ਇਲਾਵਾ ਦੂਰਾਂ ਦੂਰਾਂ ਤੋਂ ਸੰਗਤਾਂ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰ ਰਹੀਆਂ ਸਨ ਤੇ ਸਾਰਿਆਂ ਦੇ ਮਨ ਦੀਆਂ ਭਾਵਨਾਵਾਂ ਪੂਰੀਆਂ ਹੋ ਰਹੀਆਂ ਸਨ।
ਦਦ ਸੋ ਦੀਰਗ ਘਟ ਕੋ ਪਰਿਓ, ਲੇਖ ਆਣ ਦਰਸ ਕੋ ਕਰਿਓ।
ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਆਦਮੀ ਘੜਾ ਭਰਿਆ ਹੋਇਆ ਦਹੀਂ ਦਾ ਲੈ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਣ ਪਹੁੰਚਿਆ। ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣਾ ਦਹੀਂ ਅਰਪਣ ਕੀਤਾ ਤੇ ਸਤਿਗੁਰਾਂ ਦਾ ਦਰਸ਼ਨ ਕੀਤਾ। बूजन कीन बसें किस ग्रामो, तोह पिता यार तुब क्या नामो।
सतगुरु गोबिंद सिंह सच्चे पातशाह जी ने सवाल किया, कहिंदे ने कि किहड़ा पिंड है, ਕਿਹੜੇ ਪਿੰਡ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਕੀ ਨਾਮ ਹੈ, ਇਸ ਤੋਂ ਇਲਾਵਾ ਤੇਰੇ ਪਿਤਾ ਦਾ ਕੀ ਨਾਮ ਹੈ।
ਸ੍ਰੀ ਗੁਰ ਤੇ ਸੁਣ ਸਕਲ ਬਤਾਈ, ਮੌੜ ਗਾਮ ਮੈਂ ਬਸੋ ਗੁਸਾਈ।
ਹੱਥ ਜੋੜ ਕੇ ਉਸਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਮੈਂ ਮੌੜ ਪਿੰਡ ਦਾ ਰਹਿਣ ਵਾਲਾ ਹਾਂ।
ਪਿਤਾ ਭੀਮ ਤੇ ਮੈਂ ਸੁੱਤ ਪਇਓ, ਦਲਪਤ ਮੋਹ ਨਾਮ ਧਰ ਦਇਓ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਪੁੱਛਿਆ ਸੀ ਤੇਰੇ ਪਿਤਾ ਦਾ ਕੀ ਨਾਮ ਹੈ ਤੇ ਤੇਰਾ ਕੀ ਨਾਮ ਹੈ। ਪਹਿਲਾਂ ਪਿੰਡ ਦੀ ਗੱਲ ਦੱਸੀ ਹੈ ਕਿ ਸੱਚੇ ਪਾਤਸ਼ਾਹ ਜੀ, ਮੌੜ ਪਿੰਡ ਦਾ ਰਹਿਣ ਵਾਲਾ ਹਾਂ। ਫਿਰ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੇਰੇ ਪਿਤਾ ਦਾ ਨਾਮ ਹੈ ਭੀਮ ਤੇ ਸੱਚੇ ਪਾਤਸ਼ਾਹ ਜੀ, ਮੇਰੇ ਪਿਤਾ ਨੇ ਮੇਰਾ ਨਾਮ ਦਲਪਤ ਰੱਖਿਆ।
ਪੇ ਪ੍ਰਸੰਨ ਕਦ ਹੇਰ ਬਿਸਾਲਾ, ਕਿਰਪਾ ਕਰਤ ਬੋਲੇ ਤਿਸ ਕਾਲਾ।
ਜਦੋਂ ਉਸਨੇ ਵਾਰਤਾ ਬਿਆਨ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਨੇ, ਕਿਉਂਕਿ ਉਸ ਦਲਪਤ ਦਾ ਜਿਹੜਾ ਕੱਦ ਹੈ ਉਹ ਬਹੁਤ ਉੱਚਾ ਸੀ, ਭਾਵ ਕਿ ਲੰਮਾ ਚੌੜਾ ਵੱਡੀ ਡੀਲ ਡੌਲ ਦਾ ਮਾਲਕ ਸੀ। ਸਤਿਗੁਰੂ ਜੀ ਪ੍ਰਸੰਨ ਹੋਏ ਤੇ ਕਿਰਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇੰਜ ਬੋਲੇ,
ਕਹਿੰਦੇ ਨੇ ਜੇਕਰ ਭੀਮ ਆਤਮਜ ਭਇਓ, ਤਬੈ ਦਲਨ ਕੀ ਪਤ ਪਦ ਲਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਵਾਕਿਆ ਹੀ ਤੂੰ ਭੀਮ ਦਾ ਪੁੱਤਰ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਤੇਰਾ ਨਾਮ ਦਲਪਤ ਰੱਖਿਆ ਇਹ ਵਾਕਿਆ ਹੀ ਸਾਰਥਕ ਸਿੱਧ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਟਾਕੇ ਹੈ ਕਿ ਜੇਕਰ ਤੂੰ ਭੀਮ ਦਾ ਪੁੱਤਰ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ਼ਾਰਾ ਕਰ ਰਹੇ ਨੇ ਮਹਾਭਾਰਤ ਦੇ ਭੀਮ ਸੈਨ ਦਾ ਕਿ ਜੇਕਰ ਤੂੰ ਭੀਮ ਦਾ ਪੁੱਤਰ ਹੈ ਤੇ ਵਾਕਿਆ ਹੀ ਤੂੰ ਦਲਾਂ ਦਾ ਪਤੀ ਹੋਵੇਗਾ। ਇਹ ਤੇਰਾ ਨਾਮ ਜੋ ਤੇਰੇ ਪਿਤਾ ਨੇ ਰੱਖਿਆ ਹੈ ਕਿ ਦਲ ਪਤੀ, ਦਲਾਂ ਦਾ ਪਤੀ ਮਾਲਕ, ਇਹ ਗੱਲ ਤੇਰੀ ਬਿਲਕੁਲ ਸਾਰਥਕ ਹੈ।
ਖੁਸ਼ੀ ਹੋਏ ਗੁਰ ਪਾਂਗ ਬੰਧਾਈ, ਜੇ ਸਿੱਖੀ ਕੋ ਰੱਖੈ ਜਿਠਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ, ਉਹਨੂੰ ਸਿਰੋਪਾ ਦਿੱਤਾ, ਉਸ ਸਿਰੋਪੇ ਨੂੰ ਉਸਨੇ ਆਪਣੇ ਸਿਰ ਦੇ ਉੱਤੇ ਪੱਗ ਦੇ ਵਾਂਗ ਧਾਰਨ ਕੀਤਾ, ਬੰਨਿਆ।
ਜੇ ਸਿੱਖੀ ਕੋ ਰੱਖੈ ਜਿਠਾਈ,
ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿ ਜੇਕਰ ਦਲਪਤ ਸਿੱਖੀ ਦੀ ਵਡਿਆਈ ਨੂੰ ਬਰਕਰਾਰ ਰੱਖੇਗਾ।
ਤੋ ਐ ਸ੍ਰਜ ਪੀ ਵਧੈ ਮਹਾਨ, ਮਾਨਤ ਰਹੋ ਗੁਰੂ ਕੀ ਆਨਾ।
ਸਤਿਗੁਰੂ ਜੀ ਕਹਿੰਦੇ ਨੇ ਜੇਕਰ ਸਿੱਖੀ ਦੀ ਵਡਿਆਈ ਨੂੰ ਰੱਖੇਗਾ ਤੇ ਫਿਰ ਐਸ਼ਵਰਜ ਦੇ ਵਿੱਚ, ਧਨ ਸੰਪਦਾ ਦੇ ਵਿੱਚ ਵਾਧਾ ਹੋਵੇਗਾ, ਮਹਾਨ ਤੋਂ ਮਹਾਨ ਵੱਡੀ ਉਪਮਾ ਹੋਵੇਗੀ।
ਮਾਨਤ ਰਹੋ ਗੁਰੂ ਕੀ ਆਨਾ,
ਇਸ ਕਰਕੇ ਦਲਪਤ ਯਾਦ ਰੱਖੇ, ਗੁਰੂ ਦੀ ਆਨ ਨੂੰ ਹਮੇਸ਼ਾ ਮੰਨਦਾ ਰਵੇ।
ਕਿਤਕ ਸਮੇਂ ਬੈਠਣ ਤਬ ਕਰਿਓ, ਬੰਧਨ ਠਾਣ ਸਦਨ ਚੱਲ ਪਰਿਓ।
ਥੋੜ੍ਹਾ ਸਮਾਂ ਦਲਪਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠਾ ਰਿਹਾ, ਫਿਰ ਥੋੜ੍ਹੀ ਦੇਰ ਤੋਂ ਬਾਅਦ ਨਮਸਕਾਰ ਕਰਕੇ ਆਪਣੇ ਘਰ ਨੂੰ ਚਲਿਆ ਗਿਆ।
ਦਿਨ ਦੇ ਚਾਰਕ ਬੰਦੀ ਸਿਰ ਪਰ, ਡੋਮਣ ਕੇ ਗਾਵਨ ਕੋ ਸੁਣ ਕਰ।
ਜਿਹੜਾ ਸਰੂਪਾ ਪੱਗ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਦਲਪਤ ਨੂੰ ਬਖਸ਼ਿਆ ਸੀ, 2-3 ਦਿਨ ਉਹਨੇ ਉਸੇ ਨੂੰ ਆਪਣੇ ਸਿਰ ਦੇ ਉੱਤੇ ਬੰਨਿਆ।
ਅਡੋਮਨ ਕੇ ਗਾਵਨ ਕੋ ਸੁਣਕਰ,
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜ੍ਹੇ ਦਿਨਾਂ ਤੋਂ ਬਾਅਦ ਉਹਨੇ ਮਿਰਾਸੀਆਂ ਦਾ ਗਾਣਾ ਸੁਣਿਆ, ਮਿਰਾਸੀ ਗਾਉਂਦੇ ਹੋਏ ਉਹਨੇ ਸੁਣੇ।
ਸੋ ਦਸਤਾਰ ਤੈਨੂੰ ਕੋ ਦੀਨ, ਮੂਰਖ ਕਛੂ ਵਿਚਾਰ ਨਾ ਕੀਨ।
ਮਿਰਾਸੀਆਂ ਦੇ ਗਾਉਣੇ ਨੂੰ ਸੁਣ ਕੇ ਉਹਨਾਂ ਦੇ ਉੱਤੇ ਰੀਝ ਗਿਆ, ਪ੍ਰਸੰਨ ਹੋ ਗਿਆ ਦਲਪਤ, ਤੇ ਜਿਹੜੀ ਦਸਤਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਸੀ ਦਲਪਤ ਨੂੰ, ਉਹ ਉਸ ਮੂਰਖ ਨੇ ਵਿਚਾਰ ਕਰਨ ਤੋਂ ਬਗੈਰ ਉਹਨਾਂ ਮਿਰਾਸੀਆਂ ਨੂੰ ਦੇ ਦਿੱਤੀ।
ਨਹੀਂ ਗੁਰ ਮਹਿਮਾ ਮਨ ਮੇ ਆਏ, ਖਾਲੀ ਰਹਿਓ ਖੁਸ਼ੀ ਕੋ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਵੱਡੀ ਮਹਿਮਾ ਨੂੰ ਉਹ ਜਾਣ ਨਾ ਸਕਿਆ, ਖਾਲੀ ਰਹਿ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਸੀ, ਪਰ ਉਸ ਬਖਸ਼ਿਸ਼ ਨੂੰ ਗਵਾ ਬੈਠਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਆਖਿਰਕਾਰ ਖਾਲੀ ਹੋ ਗਿਆ। ਜਦੋਂ ਸਤਿਗੁਰਾਂ ਦੇ ਬਖਸ਼ੇ ਹੋਏ ਦਸਤਾਰੇ ਨੂੰ ਉਸਨੇ ਮਿਰਾਸੀਆਂ ਨੂੰ ਦੇ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਵੀ ਇਸ ਵਿਥਿਆ ਨੂੰ ਬਿਆਨ ਕਰਦੇ ਨੇ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ।
ਭੀਮੇ ਮੌੜ ਦਾ ਪੁੱਤਰ ਮੌੜ ਪਿੰਡੋਂ ਦੁੱਧ ਦਹੀਂ ਤੇ ਘਿਓ ਲਿਆਇਆ ਜੀ। ਗੁਰਾਂ ਆਖਿਆ ਭਾਈ ਤੇਰਾ ਨਾਮ ਕੀ ਏ, ਦਲ ਪਤ ਉਸ ਆਖ ਸੁਣਾਇਆ ਜੀ। ਹੋਵੇਂ ਦਲਾਂ ਦਾ ਪਤੀ ਏ ਵਰ ਦਿੱਤਾ, ਸਿਰੇ ਪਾਉ ਦਸਤਾਰਾ ਦਿਵਾਇਆ ਜੀ। ਘਰ ਗਿਆ ਮੇਰਾ ਸੀ ਕਲਪਾਣ ਕੀਤੀ, ਉਹਦੇ ਹੱਥ ਦਸਤਾਰਾ ਫੜਾਇਆ ਜੀ। ਮੁੜ ਪੁੱਛਿਆ ਗੁਰੂ ਜੀ ਖਫਾ ਹੋ ਕੇ, ਸਾਡਾ ਸਿਰੇ ਪਾਉ ਕਿਉਂ ਗਵਾਇਆ ਜੀ। ਮੌੜਾ ਭੈੜਿਆ ਓਏ ਜਾ ਚੌੜ ਰਿਹੋ, ਉਹ ਸੁਣ ਡਾਡਾ ਕਗਿਆਇਆ ਜੀ। ਚਰਨ ਫੜ ਕਹਿੰਦਾ ਗੁਰੂ ਬਖਸ਼ ਲੈਣਾ, ਮੈਂ ਮੂਰਖ ਭੇਦ ਨਾ ਪਾਇਆ ਜੀ। ਤੀਜੀ ਪੀੜੀ ਜਾ ਕੇ ਵਰ ਸਫਲ ਹੋਸੀ, ਜੰਮੇ ਦਲਾਂ ਮੋਹਰੀ ਅਲਾਇਆ ਜੀ। ਧੰਨਾ ਸਿੰਘ ਪੜੋਤਾ ਹੋਇਆ ਉਸ ਦਾ, ਮੌੜ ਸੂਰਮਾ ਜਿਸ ਅਖਵਾਇਆ ਜੀ। ਗੁਰ ਬਚਨ ਅਟਲ ਕਰਤਾਰ ਸਿੰਘਾ, ਆਦਿ ਅੰਤ ਇਹ ਠੀਕ ਅਜਮਾਇਆ ਜੀ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਦੁਬਾਰਾ ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਤੇ ਸਤਿਗੁਰਾਂ ਨੇ ਆਖਿਆ, ਸਾਡੇ ਦਸਤਾਰੇ ਨੂੰ ਤੂੰ ਗਵਾ ਦਿੱਤਾ ਹੈ, ਤੂੰ ਚੌੜ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਸੱਚੇ ਪਾਤਸ਼ਾਹ ਜੀ ਬਖਸ਼ ਲਓ। ਸਤਿਗੁਰਾਂ ਨੇ ਬਚਨ ਕੀਤਾ ਕਿ ਜਿਹੜਾ ਤੈਨੂੰ ਵਰਦਾਨ ਦਿੱਤਾ ਹੈ ਇਹ ਤੀਜੀ ਪੀੜ੍ਹੀ ਦੇ ਵਿੱਚ ਜਾ ਕੇ ਸਫਲ ਹੋਵੇਗਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਵਾਕਿਆ ਹੀ ਸਤਿਗੁਰਾਂ ਦਾ ਬਚਨ ਤੀਜੀ ਪੀੜ੍ਹੀ ਦੇ ਵਿੱਚ ਜਾ ਕੇ ਸਫਲ ਹੋਇਆ ਕਿ ਧੰਨਾ ਸਿੰਘ ਪੜਪੋਤਰਾ ਸੀ ਇਸ ਦਲਪਤ ਦਾ, ਜਿਹੜਾ ਕਿ ਬਹੁਤ ਵੱਡਾ ਸੂਰਮਾ ਹੋਇਆ, ਜਿਹਨੂੰ ਕਿ ਮੌੜ ਸੂਰਮੇ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਬਚਨ ਇਸ ਤਰੀਕੇ ਦੇ ਨਾਲ ਅਟਲ ਸਾਰਥਕ ਬਣ ਕੇ ਤੀਜੀ ਪੀੜ੍ਹੀ ਦੇ ਵਿੱਚ ਸਾਬਤ ਹੋਇਆ।
ਭਾਈ ਭਗਤੂ ਕਾ ਇੱਕ ਪੋਤਾ, ਦਿਆਲ ਦਾਸ ਜਿਸ ਨਾਮ ਅਦੋਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਭਗਤੂ ਦਾ ਇੱਕ ਪੋਤਰਾ ਸੀ ਜਿਹਦਾ ਨਾਮ ਸੀ ਦਿਆਲ ਦਾਸ, ਉਹ ਬਹੁਤ ਜ਼ਿਆਦਾ ਪ੍ਰਗਟ ਸੀ।
ਪੁੱਛੋ ਗ੍ਰਾਮ ਵਿਖੇ ਥੇ ਗਇਓ, ਗੁਰ ਦਰਸ਼ਨ ਕਰ ਨਮਰੀ ਪਇਓ।
ਦਿਆਲ ਦਾਸ ਪੁੱਛੋ ਪਿੰਡ ਦੇ ਵਿੱਚ ਰਹਿੰਦਾ ਸੀ, ਆਪਣੇ ਪਿੰਡ ਤੋਂ ਚੱਲ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਪਹੁੰਚਿਆ, ਨਿਮਰਤਾ ਦੇ ਨਾਲ ਨਮਸਕਾਰ ਕੀਤੇ।
ਕੁਛ ਕ ਰਜਤਪਣ ਭੇਟ ਚੜਾਈ, ਬੈਠਿਓ ਸ੍ਰੀ ਪ੍ਰਭ ਦ੍ਰਿਸ਼ਟ ਚਲਾਈ।
ਕੁਝ ਕ ਰੁਪਈਆਂ ਦੀ ਭੇਟਾ ਦਿਆਲ ਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠ ਗਏ।
ਸ੍ਰੀ ਮੁਖ ਤੇ ਫੁਰਮਾਨ ਬਖਾਨਾ, ਦਿਆਲ ਸਿੰਘ ਅਬ ਕਰੋ ਪ੍ਰਮਾਣਾ।
ਦਿਆਲ ਦਾਸ ਨੂੰ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਹੁਕਮ ਕੀਤਾ, ਕਹਿੰਦੇ ਨੇ, ਹੇ ਦਿਆਲ ਦਾਸ, ਹੁਣ ਤੂੰ ਅੰਮ੍ਰਿਤ ਨੂੰ ਗ੍ਰਹਿਣ ਕਰ ਲੈ। ਅੰਮ੍ਰਿਤ ਨੂੰ ਪਾਣ ਕਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਿਆਲ ਦਾਸ ਤੋਂ ਦਿਆਲ ਸਿੰਘ ਬਣ ਜਾ।
ਖੰਡੇ ਕੀ ਪਾਹਲ ਸ਼ੁਭ ਤਾਰੋ, ਬਣੋ ਖਾਲਸਾ ਪਰਮ ਨਿਵਾਰੋ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਖੰਡੇ ਤੇ ਬਾਟੇ ਦਾ ਤਿਆਰ ਕੀਤਾ ਹੋਇਆ ਅੰਮ੍ਰਿਤ ਤੂੰ ਧਾਰਨ ਕਰ ਲੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰੇ ਭਰਮਾਂ ਨੂੰ ਦੂਰ ਕਰ ਦੇ ਤੇ ਖਾਲਸਾ ਬਣ ਜਾ।
ਕੇਸ਼ ਕਾਸ਼ ਕੀ ਰਹਿਤ ਰਖੀ ਜੈ, ਮੀਣ ਮਸੰਦ ਮੇਲ ਨਹੀਂ ਕੀ ਜੈ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਬਚਨ ਕੀਤਾ ਕਿ ਕੇਸਾਂ ਦਾ ਧਾਰਨੀ ਬਣ, ਕਛਹਿਰੇ ਨੂੰ ਧਾਰਨ ਕਰ, ਸਾਰੀ ਜਿਹੜੀ ਗੁਰਸਿੱਖਾਂ ਦੀ ਰਹਿਤ ਮਰਯਾਦਾ ਹੈ ਉਸਦਾ ਧਾਰਨੀ ਬਣ। ਸਤਿਗੁਰੂ ਜੀ ਕਹਿੰਦੇ ਨੇ ਕਿ ਮੀਣਿਆਂ ਅਤੇ ਮਸੰਦਾਂ ਦਾ ਮੇਲ ਨਹੀਂ ਕਰਨਾ। ਜਦੋਂ ਵੀ ਕਿਸੇ ਸਿੱਖ ਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ ਅਤੇ ਬਾਅਦ ਦੇ ਵਿੱਚ ਰਹਿਤ ਦੱਸਦੇ ਸਨ, ਜਿਹਨੂੰ ਆਪਾਂ ਮਰਯਾਦਾ ਕਹਿੰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਦੇ ਵਿੱਚ ਰਹਿਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਮ੍ਰਿਤ ਵੀ ਛੱਕ ਅਤੇ ਜੋ ਤੈਨੂੰ ਰਹਿਤਾਂ ਮਰਯਾਦਾਵਾਂ ਦੱਸੀਆਂ ਜਾਣਗੀਆਂ ਉਹਨਾਂ ਦੇ ਵਿੱਚ ਤੂੰ ਚੱਲੇ।
ਸ਼ਾਸਤਰਨ ਕੋ ਨਿਸ ਦਿਨ ਤਨ ਧਰੀਐ, ਫਤਿਹ ਗੁਰੂ ਜੀ ਕੀ ਸੋ ਉਚਰੀਐ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਹਿਤ ਦੇ ਵਿੱਚ ਐਸੀ ਵੀ ਮਰਯਾਦਾ ਹੈ ਕਿ ਹਥਿਆਰਾਂ ਦਾ ਧਾਰਨੀ ਬਣ ਕੇ ਰਹਿਣਾ ਹੈ, ਆਪਣੇ ਸਰੀਰ ਦੇ ਉੱਤੇ ਹਥਿਆਰਾਂ ਨੂੰ ਸਜਾਉਣਾ ਹੈ। ਫਤਿਹ ਗੁਰੂ ਜੀ ਕੀ ਸੋ ਚਰੀਏ, ਇਸ ਤੋਂ ਇਲਾਵਾ ਜਿਹੜੀ ਸਾਡੀ ਤਿਆਰ ਕੀਤੀ ਹੋਈ ਫਤਿਹ ਹੈ ਉਸ ਨੂੰ ਬੁਲਾਉਣਾ ਹੈ। ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਤਿਹ ਬਣਾਈ ਸੀ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਜੇ ਵੀ ਜਿਹੜੇ ਦਸਵੇਂ ਗੁਰੂ ਜੀ ਤੱਕ ਹੀ ਮੰਨਦੇ ਨੇ ਉਹ ਐਸੀ ਹੀ ਫਤਿਹ ਬੁਲਾਉਂਦੇ ਨੇ, ਬਹੁਤ ਵਾਰੀ ਤੁਸੀਂ ਵੇਖਿਆ ਹੋਵੇਗਾ, ਉਹਨਾਂ ਨੂੰ ਸੁਣਿਆ ਹੋਵੇਗਾ। ਇਸ ਤੋਂ ਇਲਾਵਾ ਉਸ ਵੇਲੇ ਦੀ ਜਿਸ ਤਰ੍ਹਾਂ ਦੀ ਸਤਿਗੁਰਾਂ ਦੀ ਮਰਯਾਦਾ ਸੀ, ਹਥਿਆਰ ਵੀ ਪੂਰੇ ਸਰੀਰ ਦੇ ਉੱਤੇ ਸਜਾਏ ਜਾਂਦੇ ਸਨ ਜਿਹੜੇ ਵੀ ਅੰਮ੍ਰਿਤ ਨੂੰ ਪਾਣ ਕਰਦੇ ਸਨ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਿਆਲ ਦਾਸ ਨੂੰ ਸਮਝਾ ਰਹੇ ਨੇ ਕਿ ਅੰਮ੍ਰਿਤ ਨੂੰ ਛੱਕ ਕੇ ਦਿਆਲ ਸਿੰਘ ਬਣ ਜਾ ਅਤੇ ਜੋ ਰਹਿਤ ਮਰਯਾਦਾਵਾਂ ਤੈਨੂੰ ਦੱਸੀਆਂ ਜਾਣਗੀਆਂ ਉਹ ਪੂਰੀਆਂ ਮੁਕੰਮਲ ਕਰੇ।
ਸੁਣ ਕੇ ਕੰਮ ਦਿਲ ਹੋਏ ਉਚਾਰੀ, ਸਿੱਖੀ ਹਮੋ ਕਦੀਮੀ ਤਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਛੋਟਾ ਦਿਲ ਕਰਕੇ ਉਹਨੇ ਆਖਿਆ, ਕਹਿੰਦਾ ਜੀ ਸਿੱਖੀ ਹਮੋ ਕਦੀਮੀ ਤਾਰੀ। ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਵੱਖਰੀ ਕਿਹੜੀ ਸਿੱਖੀ ਦੀ ਗੱਲ ਕਰ ਰਹੇ ਹੋ? ਸੱਚੇ ਪਾਤਸ਼ਾਹ ਜੀ ਮੁੱਢ ਕਦੀਮ ਤੋਂ ਅਸੀਂ ਤੇ ਸਿੱਖੀ ਨੂੰ ਧਾਰਨ ਕੀਤਾ ਹੋਇਆ ਕਿਉਂਕਿ ਭਾਈ ਭਗਤੂ ਦਾ ਪੁੱਤਰ ਹੈ। ਇਸ ਤੋਂ ਇਲਾਵਾ ਭਾਈ ਭਗਤੂ ਤੋਂ ਵੀ ਪਹਿਲਾਂ ਭਾਈ ਬਹਿਲੋ ਜੀ ਇਹਨਾਂ ਦੀ ਕੁਲ ਦੇ ਵਿੱਚ ਪੈਦਾ ਹੋਏ ਨੇ, ਇਸ ਕਰਕੇ ਬਹੁਤ ਪੀੜ੍ਹੀਆਂ ਤੋਂ ਲੈ ਕੇ ਇੱਥੇ ਗੁਰੂ ਘਰ ਦੇ ਪ੍ਰੇਮੀ ਚੱਲੇ ਆਉਂਦੇ ਸਨ। ਇਸੇ ਕਰਕੇ ਕਹਿੰਦਾ ਸੱਚੇ ਪਾਤਸ਼ਾਹ ਜੀ ਅਸੀਂ ਤੇ ਮੁੱਢ ਕਦੀਮ ਤੋਂ ਤੁਹਾਡੇ ਸੇਵਕ ਹਾਂ, ਇਹ ਨਵੀਂ ਸਿੱਖੀ ਕਿਹੜੀ ਦੀ ਗੱਲ ਕਰਦੇ ਹੋ?
ਪਿਤਾ ਪਿਤਾ ਮਾਂ ਗੁਰ ਘਰ ਕੇਰੇ, ਜਹ ਕਹਿ ਬਿਦ ਤੇ ਜਗਤ ਬਡੇਰੇ।
ਦਿਆਲਦਾਸ ਕਹਿੰਦਾ ਕਿ ਮੇਰਾ ਪਿਤਾ, ਮੇਰਾ ਦਾਦਾ, ਇਸ ਤੋਂ ਇਲਾਵਾ ਪੜਦਾਦਾ ਸਾਰੇ ਦੇ ਸਾਰੇ ਗੁਰੂ ਘਰ ਦੇ ਵਿੱਚ ਪ੍ਰਮੁੱਖ ਮੰਨੇ ਜਾਂਦੇ ਰਹੇ ਨੇ। ਸੱਚੇ ਪਾਤਸ਼ਾਹ ਜੀ ਜਿੰਨਾ ਵੀ ਸਿੱਖ ਸਮਾਜ ਹੈ ਉਹ ਸਾਰਾ ਇਸ ਗੱਲ ਨੂੰ ਜਾਣਦਾ ਹੈ।
ਅਬ ਮੈਂ ਨਈ ਰੀਤ ਕਿਆ ਤਾਰੋ, ਨਿਜ ਬੜੇ ਅਣ ਕੇ ਪੰਥ ਸੰਭਾਰੋ।
ਦਿਆਲਦਾਸ ਕਹਿੰਦਾ ਕਿ ਮੈਂ ਹੁਣ ਨਵੀਂ ਰੀਤੀ ਨੂੰ ਕਿਉਂ ਧਾਰਨ ਕਰਾਂ, ਕਿਉਂਕਿ ਜਿਸ ਤਰ੍ਹਾਂ ਦੇ ਮੇਰੇ ਵੱਡੇ ਵਡੇਰੇ ਰਹਿੰਦੇ ਆਏ ਨੇ ਉਹ ਵੀ ਪੰਥ ਦੇ ਵਿੱਚ ਸ਼ਾਮਿਲ ਸਨ, ਮੈਂ ਵੀ ਉਹਨਾਂ ਦੀ ਤਰ੍ਹਾਂ ਹੀ ਰਵਾਂਗਾ, ਮੈਂ ਤੁਹਾਡੀ ਇਸ ਨਵੀਂ ਮਰਯਾਦਾ ਨੂੰ ਕਿਉਂ ਧਾਰਨ ਕਰਾਂ?
ਸਭ ਗੁਰ ਖੁਸ਼ੀ ਕਰਤ ਹੀ ਰਹੇ, ਦਾਸ ਕਦੀਮੀ ਆਪਣੇ ਲਹੇ।
ਕਹਿੰਦਾ ਹੈ ਦਿਆਲਦਾਸ ਕਿ ਤੁਹਾਡੇ ਤੋਂ ਪਹਿਲਾਂ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਸਾਰਿਆਂ ਨੇ ਸਾਡੀ ਵੰਸ਼ ਦੀ ਬੜੀ ਸ਼ਲਾਘਾ ਕੀਤੀ ਹੈ, ਹਰ ਇੱਕ ਨੂੰ ਖੁਸ਼ੀਆਂ ਪ੍ਰਦਾਨ ਕੀਤੀਆਂ ਨੇ। ਮੁੱਢ ਕਦੀਮ ਤੋਂ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਦਾਸ ਚਲੇ ਆਉਂਦੇ ਹਾਂ, ਗੁਰੂ ਘਰ ਦੇ ਵਿੱਚ ਸਾਡਾ ਬੜਾ ਸਤਿਕਾਰ ਹੈ।
ਭਾਈ ਯਾਰ ਬਲ ਅਬੈ ਬਡੇਰੀ, ਪਾਹੁਲ ਲੈਣ ਨ ਉੱਚਤਾ ਮੇਰੀ।
ਇਸ ਤੋਂ ਇਲਾਵਾ ਦਿਆਲਦਾਸ ਕਹਿੰਦਾ ਹੈ ਕਿ ਮੇਰੀ ਤੇ ਹੁਣ ਆਰਬਲ ਬੜੀ ਵੱਡੀ ਹੋ ਗਈ ਹੈ, ਮੈਂ ਤੇ ਬੁੱਢਾ ਹੋ ਗਿਆ, ਮੌਤ ਦੇ ਕਿਨਾਰੇ ਦੇ ਉੱਤੇ ਅਪੜਿਆ ਹੋਇਆ। ਕਹਿੰਦਾ ਹੈ ਕਿ ਪਾਹੁਲ ਲੈਣ ਨਾ ਉੱਚਤਾ ਮੇਰੀ, ਇਸ ਕਰਕੇ ਮੇਰੇ ਵਾਸਤੇ ਤੁਹਾਡਾ ਅੰਮ੍ਰਿਤ ਗ੍ਰਹਿਣ ਕਰਨਾ ਯੋਗ ਨਹੀਂ।
ਸ੍ਰੀ ਮੁਖ ਤੇ ਕਹਿ ਪੁਣ ਸਮਝਾਇਓ, ਹਮਨੇ ਉੱਤਮ ਪੰਥ ਚਲਾਇਓ।
ਜਦੋਂ ਦਿਆਲਦਾਸ ਨੇ ਐਸੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕਰਕੇ ਆਪਣੇ ਸ੍ਰੀ ਮੁਖ ਤੋਂ ਉਹਨੂੰ ਸਮਝਾਉਣ ਦਾ ਯਤਨ ਕੀਤਾ ਕਹਿੰਦੇ ਨੇ ਹਮਨੇ ਉੱਤਮ ਪੰਥ ਚਲਾਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਤੋਂ ਪਹਿਲਾਂ ਜਿੰਨੇ ਗੁਰੂ ਸਾਹਿਬਾਨ ਹੋ ਚੁੱਕੇ ਨੇ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਨਹੀਂ ਸੀ ਕੀਤੀ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਨੇ ਨਾ ਤੇ ਕਛਹਿਰਾ ਪਹਿਨਣ ਦਾ ਹੁਕਮ ਦਿੱਤਾ ਤੇ ਨਾ ਹੀ ਵਾਲਾਂ ਨੂੰ ਰੱਖਣ ਦਾ ਉਪਦੇਸ਼ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਹੁਣ ਖਾਲਸਾ ਪੰਥ ਪੈਦਾ ਕੀਤਾ ਹੈ ਤੇ ਖਾਲਸਾ ਪੰਥ ਪੈਦਾ ਕਰਨ ਦੇ ਨਾਲ ਨਾਲ ਮੈਂ ਕੁਝ ਜਿਹੜੀਆਂ ਸ਼ਰਤਾਂ ਨੇ ਉਹ ਲਾਗੂ ਕੀਤੀਆਂ ਨੇ। ਇੱਕ ਤੇ ਉਹਨੂੰ ਸਿੱਖ ਮੰਨਿਆ ਜਾਵੇਗਾ ਜਿਹੜਾ ਅੰਮ੍ਰਿਤ ਨੂੰ ਪਾਣ ਕਰੇਗਾ, ਤੇ ਦੂਸਰਾ ਉਹਨੂੰ ਸਿੱਖ ਮੰਨਿਆ ਜਾਵੇਗਾ ਜਿਹੜਾ ਕੇਸਾਂ ਨੂੰ ਧਾਰਨ ਕਰੇਗਾ, ਕੇਸਾਂ ਦੀ ਬੇਅਦਬੀ ਨਹੀਂ ਕਰੇਗਾ। ਇਸ ਕਰਕੇ ਦਿਆਲਦਾਸ ਮੇਰੇ ਬਚਨ ਨੂੰ ਮੰਨ, ਜਿਵੇਂ ਮੈਂ ਕਹਿੰਦਾ ਹਾਂ ਉਂਝ ਕਰ। ਲੋਕ ਪ੍ਰਲੋਕ ਵਿਖੈ ਸੁਖਦਾਇਕ, ਰਾਜ ਤੇਜ ਜੁਤ ਹੋਇ ਰਿਪ ਕਾਇਕ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਸਾਡਾ ਬਚਨ ਮੰਨੇਗਾ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਤੈਨੂੰ ਸੁੱਖ ਮਿਲਣਗੇ, ਰਾਜ ਤੇ ਤੇਜ ਦੀ ਪ੍ਰਾਪਤੀ ਹੋਵੇਗੀ, ਇਸ ਤੋਂ ਇਲਾਵਾ ਵੈਰੀਆਂ ਦਾ ਨਾਸ਼ਕ ਬਣੇਗਾ। ਇਸ ਜਹਾਜ ਪਰ ਚੜੇ ਜੋ ਆਏ, ਕੀਟੀ ਤੇ ਗਯੰਦ ਬਣ ਜਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਖਾਲਸਾ ਪੰਥ ਹੈ ਇੱਕ ਬਹੁਤ ਵੱਡੇ ਜਹਾਜ਼ ਦੀ ਤਰ੍ਹਾਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਮਨੁੱਖ ਖਾਲਸਾ ਰੂਪੀ ਜਹਾਜ਼ ਦੇ ਉੱਤੇ ਚੜ੍ਹ ਜਾਂਦਾ ਹੈ, ਉਹਦੀ ਅਸਵਾਰੀ ਕਰ ਲੈਂਦਾ ਹੈ, ਉਹਦੀ ਬਹੁਤ ਵੱਡੀ ਜਿਹੜੀ ਵਡਿਆਈ ਹੈ ਉਹ ਵੱਧ ਜਾਂਦੀ ਹੈ। ਸਤਿਗੁਰਾਂ ਨੇ ਪ੍ਰਮਾਣ ਦਿੱਤਾ ਕੀਟੀ ਤੇ ਗਯੰਦ ਬਣ ਜਾਏ, ਜਿਹੜਾ ਕੀੜੀ ਵਰਗਾ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਉਹ ਹਾਥੀ ਵਰਗਾ ਬਲਵਾਨ ਬਣ ਜਾਂਦਾ ਹੈ। ਇਸ ਕਰਕੇ ਸਾਡੇ ਬਚਨ ਨੂੰ ਮੰਨ, ਜੋ ਖਾਲਸਾ ਰੂਪੀ ਜਹਾਜ਼ ਅਸੀਂ ਤਿਆਰ ਕੀਤਾ ਹੈ ਉਹਦੇ ਤੇ ਅਸਵਾਰ ਹੋ ਜਾ। ਜੇ ਸਿਆਲ ਸਮ ਸਭ ਤੇ ਡਰੇ, ਬਣ ਸਿੰਘ ਸਿੰਘ ਨਾਮ ਸੋ ਤਰੇ। ਤੇ ਸਤਿਗੁਰਾਂ ਨੇ ਦੂਜਾ ਪ੍ਰਮਾਣ ਦਿੱਤਾ ਕਿ ਜਿਹੜਾ ਮਨੁੱਖ ਸਿਆਲ ਦੇ ਵਰਗਾ ਹੁੰਦਾ ਹੈ, ਸਿਆਲ ਆਖਿਆ ਜਾਂਦਾ ਹੈ ਗਿੱਦੜ ਨੂੰ, ਜਾਨਵਰਾਂ ਦੇ ਵਿੱਚੋਂ ਗਿੱਦੜ ਨੂੰ ਸਾਰਿਆਂ ਤੋਂ ਡਰਪੋਕ ਮੰਨਿਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਗਿੱਦੜ ਵਰਗਾ ਹੁੰਦਾ ਹੈ, ਜੇਕਰ ਉਹ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਂਦਾ ਹੈ ਤੇ ਉਹਦੇ ਨਾਮ ਦੇ ਪਿੱਛੇ ਸਿੰਘ ਸ਼ਬਦ ਜੁੜ ਜਾਂਦਾ ਹੈ ਤੇ ਸਿੰਘ ਸ਼ਬਦ ਦਾ ਭਾਵ ਹੁੰਦਾ ਹੈ ਸ਼ੇਰ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਦਿਆਲ ਦਾਸ ਤੋਂ ਅੰਮ੍ਰਿਤ ਛੱਕ ਕੇ ਦਿਆਲ ਸਿੰਘ ਬਣ ਜਾਵੇਗਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰ ਬੱਬਰ ਸ਼ੇਰ ਬਣੇਗਾ।
ਜਾਂ ਤੇ ਤੂੰ ਪੀ ਧਾਰਨ ਕਰੀਏ, ਰੀਤ ਮਸੰਦੀ ਨਹਿਨ ਤਰੀਏ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਵੀ ਸਿੱਖੀ ਦਾ ਧਾਰਨੀ ਬਣ ਜਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮਸੰਦਾਂ ਵਾਲੀ ਰੀਤੀ ਨੂੰ ਧਾਰਨ ਨਾ ਕਰ।
ਸੁਣ ਪੁਣ ਬਚਨ ਹਟਾਵਣ ਕੀ ਨਾ, ਗੁਰੂ ਬਾਕ ਪਰ ਨਹਿਨ ਪਤੀ ਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਨੂੰ ਫਿਰ ਵੀ ਸੁਣ ਕੇ ਉਹਨੇ ਮੋੜ ਦਿੱਤਾ, ਉਹਨੇ ਹਟਾ ਦਿੱਤਾ। ਗੁਰੂ ਬਾਕ ਪਰ ਨਹਿਨ ਪਤੀ ਨਾ, ਗੁਰੂ ਦੇ ਬਚਨ ਦੇ ਉੱਤੇ ਉਹਨੇ ਪ੍ਰਤੀਤ ਨੂੰ ਧਾਰਨ ਨਾ ਕੀਤਾ।
ਅਬ ਤੋ ਕਿਰਪਾ ਕਰੋ ਰਹੇ ਐਸੇ, ਪਿਤਾ ਪਿਤਾ ਮਾਂ ਹਮਰੇ ਜੈਸੇ।
ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ, ਹੱਥ ਜੋੜ ਕੇ ਦਿਆਲਦਾਸ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਹੁਣ ਤੇ ਤੁਸੀਂ ਐਸੀ ਹੀ ਕਿਰਪਾ ਕਰੋ ਕਿ ਜਿਵੇਂ ਦਾ ਮੈਂ ਹਾਂ ਉਸੇ ਤਰ੍ਹਾਂ ਦਾ ਰਹਿਣ ਦਿਓ, ਜਿਵੇਂ ਮੇਰਾ ਪਿਤਾ ਰਹਿੰਦਾ ਸੀ, ਜਿਵੇਂ ਮੇਰਾ ਦਾਦਾ ਰਿਹਾ, ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਮੈਨੂੰ ਤੁਸੀਂ ਰਹਿਣ ਦਿਓ।
ਸੁਣ ਕਰ ਗੁਰੂ ਸਰਾਪ ਤਵ ਦੀਨਾ, ਬਾਰ ਬਾਰ ਬਚ ਬਾਰਨ ਕੀ ਨਾ।
ਜਦੋਂ ਸਤਿਗੁਰਾਂ ਦੇ ਬਚਨਾਂ ਨੂੰ ਦਿਆਲਦਾਸ ਨੇ ਪ੍ਰਵਾਨ ਨਾ ਕੀਤਾ, ਬਾਰ ਬਾਰ ਸਤਿਗੁਰਾਂ ਦੇ ਕਹਿਣ ਦੇ ਉੱਤੇ ਵੀ ਉਹਨੇ ਸਤਿਗੁਰਾਂ ਦੇ ਬਚਨ ਨੂੰ ਮੋੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਦਿਆਲਦਾਸ ਨੂੰ ਸਰਾਪ ਦਿੱਤਾ।
ਹਮ ਤੇ ਨਹੀਂ ਪਾਹੁਲ ਤੈ ਲਈ, ਅਪਰ ਬੋਧ ਹੱਠ ਤੇ ਦਿੜ ਕਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਕਹਿਣ ਦੇ ਉੱਤੇ ਤੂੰ ਅੰਮ੍ਰਿਤ ਨੂੰ ਪਾਨ ਨਹੀਂ ਕੀਤਾ, ਅੰਮ੍ਰਿਤ ਨੂੰ ਨਹੀਂ ਛਕਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੀ ਜਿਹੜੀ ਮਾੜੀ ਬੁੱਧੀ ਸੀ ਉਹਦੇ ਹੱਠ ਨੂੰ ਧਾਰਨ ਕਰਕੇ ਤੂੰ ਪੱਕਾ ਰਿਹਾ।
ਮਿਲੈ ਚੂਹੜੇ ਜਬੈ ਹਮਾਰੇ, ਤਿੰਨ ਤੇ ਕਰ ਹੈ ਅੰਗੀਕਾਰੇ।
ਸਤਿਗੁਰੂ ਜੀ ਕਹਿੰਦੇ ਨੇ ਹੁਣ ਇਸ ਵੇਲੇ ਤੂੰ ਸਾਡੇ ਬਚਨ ਨੂੰ ਨਹੀਂ ਮੰਨਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਸਮਾਂ ਆਵੇਗਾ ਕਿ ਜਦੋਂ ਚੂੜੇ ਤੈਨੂੰ ਅੰਮ੍ਰਿਤ ਛਕਾਉਣਗੇ ਤੇ ਫਿਰ ਤੂੰ ਉਹਨਾਂ ਤੋਂ ਅੰਮ੍ਰਿਤ ਗ੍ਰਹਿਣ ਕਰੇਗਾ। ਭਾਵ ਕਿ ਜਿਹੜੇ ਸਿੱਖ ਨੀਵੀਆਂ ਜਾਤਾਂ ਦੇ ਹੋਣਗੇ ਉਹ ਜਦੋਂ ਤੈਨੂੰ ਅੰਮ੍ਰਿਤ ਛਕਾਉਣਗੇ ਤੇ ਫਿਰ ਤੂੰ ਉਹਨਾਂ ਦਾ ਤਿਆਰ ਕੀਤਾ ਅੰਮ੍ਰਿਤ ਛਕੇਗਾ।
ਸੁਣ ਕਰ ਦਿਆਲ ਦਾਸ ਪਾਮੌਨ ਕੇ ਚਿਤ ਚਿਰ ਮੈਂ ਗਮਣਿਓ ਪਾਉਣ।
ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਦਿਆਲ ਦਾਸ ਚੁੱਪ ਕੀਤਾ ਰਿਹਾ। ਕੇ ਚਿਤ ਚਿਰ ਪੈ ਗਮਣਿਓ ਪਾਉਣ, ਥੋੜੇ ਚਿਰ ਤੋਂ ਬਾਅਦ ਆਪਣੇ ਘਰ ਨੂੰ ਚਲਿਆ ਗਿਆ।
ਪਸ਼ਚਾਤਾਪ ਕਰਤ ਚਲ ਗਯੋ ਗੁਰ ਕੇ ਸੰਗ ਬਿਰਸ ਬਹੁ ਪਾਇਓ।
ਜਦੋਂ ਘਰ ਪਹੁੰਚਿਆ ਤੇ ਦਿਆਲ ਦਾਸ ਨੇ ਬੜਾ ਪਛਤਾਵਾ ਕੀਤਾ ਕਿ ਮਾੜਾ ਹੋਇਆ ਕਿ ਗੁਰੂ ਦੇ ਨਾਲ ਬੜਾ ਬੇਰਸ ਵਧਿਆ।
ਤਬ ਤੇ ਸਿਰ ਪ੍ਰਭ ਰੁੱਖ ਨਾ ਮਿਲਾਇਓ ਨਹੀਂ ਸਾਦਰ ਕਬ ਨਿਕਟ ਬਿਠਾਇਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਭਾਈ ਭਗਤੂ ਦਾ, ਭਾਈ ਬਹਿਲੋ ਦਾ, ਇਹਨਾਂ ਸਾਰਿਆਂ ਦਾ ਬੜਾ ਮਾਣ ਸਤਿਕਾਰ ਕਰਦੇ ਸਨ ਕਿਉਂਕਿ ਗੁਰੂ ਘਰ ਦੇ ਵਿੱਚ ਬੜੀ ਮੰਨੀ ਪ੍ਰਮੰਨੀ ਇਹਨਾਂ ਦੀ ਹਸਤੀ ਸੀ। ਦਿਆਲ ਦਾਸ ਦਾ ਵੀ ਸਤਿਗੁਰੂ ਜੀ ਇਸੇ ਕਰਕੇ ਬਹੁਤ ਸਤਿਕਾਰ ਕਰਦੇ ਸਨ ਕਿਉਂਕਿ ਭਾਈ ਭਗਤੂ ਦਾ ਪੋਤਰਾ ਸੀ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਜਦੋਂ ਵੀ ਦਿਆਲ ਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਤੇ ਸਤਿਗੁਰਾਂ ਨੇ ਰਤਾ ਵੀ ਉਹਦੇ ਵੱਲ ਕੋਈ ਰੁੱਖ ਨਹੀਂ ਕੀਤਾ, ਕਦੇ ਵੀ ਆਦਰ ਸਤਿਕਾਰ ਦੇ ਨਾਲ ਉਹਨੂੰ ਲਾਗੇ ਨਹੀਂ ਬਿਠਾਇਆ।
ਭਗਤੂ ਕਾ ਮਸੰਦ ਧਰ ਨਾਮੂ ਨਾਹਿਨ ਗਮਨੇ ਇਸ ਕੇ ਤਾਮੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਆਲ ਦਾਸ ਨੇ ਆਪਣੇ ਘਰ ਸਤਿਗੁਰਾਂ ਦੇ ਚਰਨ ਪਵਾਉਣ ਦੀ ਵੀ ਅਰਜ਼ ਕੀਤੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੀ ਅਰਜ਼ ਨੂੰ ਪ੍ਰਵਾਨ ਨਾ ਕੀਤਾ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦਾ ਇੱਕ ਨਾਮ ਧਰ ਦਿੱਤਾ, ਭਾਈ ਭਗਤੂ ਕਾ ਮਸੰਦ। ਸਤਿਗੁਰੂ ਜੀ ਦਿਆਲ ਦਾਸ ਦੀ ਜਗ੍ਹਾ ਦੇ ਉੱਤੇ ਉਹਨੂੰ ਆਖਿਆ ਕਰਦੇ ਸਨ ਇਹ ਭਗਤੂ ਦਾ ਮਸੰਦ ਹੈ।
ਭਗਤੂ ਸੁਤ ਗੌਰਾ ਇੱਕ ਪਇਓ ਤਿਸ ਤੇ ਦਿਆਲ ਦਾਸ ਉਪਜਯੋ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਭਾਈ ਭਗਤੂ ਦੀ ਥੋੜੀ ਵੰਸ਼ ਦਾ ਬਿਆਨ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਗਤੂ ਦਾ ਪੁੱਤਰ ਇੱਕ ਸੀ ਜਿਹਦਾ ਨਾਮ ਸੀ ਗੌਰਾ। ਉਸ ਗੌਰੇ ਤੋਂ ਬਾਅਦ ਦੇ ਵਿੱਚ ਅੱਗੇ ਇਹ ਦਿਆਲ ਦਾਸ ਪੈਦਾ ਹੋਇਆ। ਸੰਪਾਦਕ ਜੀ 2-4 ਸਤਰਾਂ ਲਿਖਦੇ ਨੇ, ਸੰਪਾਦਕ ਜੀ ਲਿਖਦੇ ਨੇ ਭਾਈ ਭਗਤੂ ਦਾ ਪੁੱਤਰ ਭਾਈ ਗੌਰਾ ਤੇ ਗੌਰੇ ਦਾ ਪੁੱਤਰ ਦਿਆਲ ਦਾਸ, ਇਸ ਦੇ ਪੁੱਤਰ ਨੇ ਅੰਮ੍ਰਿਤ ਛੱਕ ਕੇ ਗੁਰਬਖਸ਼ ਸਿੰਘ ਨਾਮ ਰਖਾਇਆ। ਇਸ ਦੇ ਪੁੱਤਰ ਦੇਸੂ ਸਿੰਘ ਨੇ ਕੈਂਥਲ ਦਾ ਰਾਜ ਕਾਇਮ ਕੀਤਾ। ਇਸ ਦਾ ਬੇਟਾ ਰਾਜਾ ਲਾਲ ਸਿੰਘ ਸੀ ਤੇ ਉਸ ਦਾ ਪੁੱਤਰ ਕੈਂਥਲ ਪਤੀ ਉਦੈ ਸਿੰਘ ਜੀ ਸਨ, ਜਿਨ੍ਹਾਂ ਨੇ ਦਰਬਾਰ ਦੇ ਕਵੀ ਕਵੀ ਰਾਜ ਸੰਤੋਖ ਸਿੰਘ ਜੀ ਨੇ ਇਹ ਗੁਰ ਪ੍ਰਤਾਪ ਸੂਰਜ ਗ੍ਰੰਥ ਲਿਖਿਆ। ਭਾਵ ਕਿ ਜਿਹੜੇ ਕਵੀ ਸੰਤੋਖ ਸਿੰਘ ਜੀ ਨੇ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਦੀ ਰਚਨਾ ਕੀਤੀ ਹੈ ਇਹ ਉਦੈ ਸਿੰਘ ਜੀ ਦੇ ਦਰਬਾਰ ਦੇ ਕਵੀ ਸਨ, ਉਹਨਾਂ ਦੇ ਅਨੁਸਾਰ ਰਹਿ ਕੇ ਹੀ ਇਹਨਾਂ ਨੇ ਆਪਣਾ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ।
ਭਗਤੂ ਸੁਤ ਦੂਸਰ ਪਾ ਜੀਵਨ ਸ੍ਰੀ ਹਰ ਰਾਏ ਨਿਕਟ ਦਿਆ ਜੀਵਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਭਗਤੂ ਦੇ 2 ਪੁੱਤਰ ਸਨ, ਇੱਕ ਦਾ ਨਾਮ ਸੀ ਗੌਰਾ ਤੇ ਦੂਸਰੇ ਦਾ ਨਾਮ ਸੀ ਜੀਵਨ। ਜਿਹੜਾ ਜੀਵਨ ਸੀ ਉਹ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਿਹਾ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਕੀਰਤਪੁਰ ਦੇ ਵਿੱਚ ਉਹਨੇ ਆਪਣਾ ਜੀਵਨ ਤਿਆਗਿਆ।
ਤਿਸ ਕੋ ਬੰਸ ਅਧਿਕ ਬਿਰਦਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਜਿਹੜਾ ਜੀਵਨ ਸੀ ਉਹਦਾ ਵੰਸ਼ ਬਹੁਤ ਜ਼ਿਆਦਾ ਅੱਗੇ ਵਧੇ।
ਗ੍ਰਾਮ ਚੱਕ ਤਿਸ ਮੈਂ ਕਰ ਬਾਸਾ ਸੋ ਚੱਲ ਕਰ ਆਏ ਗੁਰ ਪਾਸਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੀਵਨ ਦੇ ਜਿਹੜੇ ਪੋਤਰੇ ਨੇ ਉਹ ਚੱਕ ਪਿੰਡ ਦੇ ਵਿੱਚ ਰਿਹਾ ਕਰਦੇ ਸਨ, ਜਿਹਨੂੰ ਕਿ ਭਾਈ ਕੇ ਚੱਕ ਵੀ ਆਖਿਆ ਜਾਂਦਾ ਹੈ। ਭਾਈ ਕੇ ਚੱਕ ਪਿੰਡ ਦੇ ਵਿੱਚ ਜੀਵਨ ਦੇ ਪੋਤਰੇ ਰਹਿੰਦੇ ਸਨ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ।
ਖੰਡੇ ਕੀ ਪਾਹੁਲ ਤਿੰਨ ਲੀਨੀ ਖੁਸ਼ੀ ਗੁਰੂ ਕੀ ਜਿਸ ਬਿਦ ਚੀਨੀ।
ਉਹਨਾਂ ਨੇ ਜੀਵਨ ਦੇ ਪੋਤਰਿਆਂ ਨੇ ਖੰਡੇ ਦੇ ਪਾਹੁਲ ਨੂੰ ਪਾਵ ਕੇ ਅੰਮ੍ਰਿਤ ਨੂੰ ਪਾਣ ਕੀਤਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਉਹਦੇ ਉੱਤੇ ਹੁੰਦੀ ਸੀ ਜਿਹੜਾ ਅੰਮ੍ਰਿਤ ਛਕਦਾ ਸੀ।
ਰਾਮ ਸਿੰਘ ਇੱਕ ਨਾਮ ਤਰਾਇਓ, ਦੂਸਰ ਫਤਿਹ ਸਿੰਘ ਮਨ ਪਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੀਵਨ ਦੇ ਚਾਰ ਪੋਤਰੇ ਸਨ, ਇੱਕ ਦਾ ਨਾਮ ਸੀ ਰਾਮ ਸਿੰਘ, ਦੂਜੇ ਦਾ ਨਾਮ ਸੀ ਫਤਿਹ ਸਿੰਘ।
ਇੱਕ ਮਾਤਾ ਤੇ ਦੋਨੋਂ ਪਾਈ, ਦੋ ਬਿਮਾਤ ਤੇ ਦਿਉ ਬਤਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੀਵਨ ਦਾ ਪੁੱਤਰ ਸੀ ਸੰਤ ਦਾਸ, ਉਹਦੇ ਅੱਗੋਂ ਚਾਰ ਪੁੱਤਰ ਸਨ, ਕਿਉਂਕਿ ਸੰਤ ਦਾਸ ਦੀਆਂ ਦੋ ਸ਼ਾਦੀਆਂ ਸਨ। ਕਹਿੰਦੇ ਨੇ ਕਿ ਇੱਕ ਔਰਤ ਦੇ ਪੇਟ ਦੇ ਵਿੱਚੋਂ ਰਾਮ ਸਿੰਘ ਤੇ ਫਤਿਹ ਸਿੰਘ ਨੇ ਜਨਮ ਲਿਆ, ਤੇ ਦੂਸਰੀ ਜਿਹੜੀ ਮਤਰੇਈ ਸੀ ਇਹਨਾਂ ਭਰਾਵਾਂ ਦੀ ਮਾਤਾ, ਉਹਦੇ ਤੋਂ ਦੋ ਪੁੱਤਰ ਪੈਦਾ ਹੋਏ। ਕਵੀ ਜੀ ਲਿਖਦੇ ਨੇ ਉਹਨਾਂ ਦਾ ਵੀ ਮੈਂ ਨਾਮ ਲਿਖਦਾ ਹਾਂ।
ਬਖਤੂ ਸਿੰਘ ਯਾਰ ਤਖਤੂ ਸਿੰਘ, ਪੌਤਰ ਜੀਵਨ ਚਾਰੋਂ ਜਨ ਸਿੰਘ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਦੂਜੀ ਔਰਤ ਦੇ ਪੇਟ ਦੇ ਵਿੱਚੋਂ ਬਖਤੂ ਸਿੰਘ ਨੇ ਤੇ ਤਖਤੂ ਸਿੰਘ ਨੇ ਜਨਮ ਲਿਆ। ਇਸ ਤਰੀਕੇ ਦੇ ਨਾਲ ਜੀਵਨ ਦੇ ਚਾਰ ਪੋਤਰੇ ਸਨ, ਭਾਵ ਕਿ ਸੰਤ ਦਾਸ ਦੇ ਪੁੱਤਰ ਸਨ।
ਨਿਕਟ ਗ੍ਰਾਮ ਮੈਂ ਇਨਕੋ ਬਾਸਾ, ਆਵਤ ਜਾਤ ਰਹੇ ਗੁਰ ਪਾਸਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ ਹੋਇਆ ਉੱਥੋਂ ਲਾਗੇ ਹੀ ਇਹਨਾਂ ਦਾ ਪਿੰਡ ਸੀ, ਇਸ ਕਰਕੇ ਬਹੁਤੀ ਵਾਰੀ ਸਤਿਗੁਰਾਂ ਦਾ ਦਰਸ਼ਨ ਇਹ ਆਣ ਆਣ ਕੇ ਕਰਦੇ ਰਹੇ।
ਕਿਤਕ ਮਾਸ ਸਤ ਗੁਰੂ ਬਿਤਾਏ, ਚੌਂਦਿਸ਼ ਤੇ ਸਿੱਖ ਦਰਸ਼ਨ ਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਫੀ ਮਹੀਨੇ ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਤੀਤ ਕੀਤੇ। ਚਾਰੇ ਪਾਸਿਆਂ ਤੋਂ ਸਿੱਖ ਸੇਵਕ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਉਂਦੇ ਰਹੇ।
ਨਰ ਨਾਰਨ ਕੀ ਪੀਰ ਹਮੇਸ਼, ਹਿਤ ਦਰਸ਼ਨ ਕੋ ਮਿਲੇ ਵਿਸ਼ੇਸ਼।
ਇਸਤਰੀਆਂ ਤੇ ਪੁਰਖਾਂ ਦੀ ਜਿਹੜੀ ਭੀੜ ਸੀ ਉਹ ਨਿੱਤਾ ਪ੍ਰਤੀ ਸਤਿਗੁਰਾਂ ਦੇ ਲਾਗੇ ਲੱਗੀ ਰਹਿੰਦੀ ਸੀ। ਵਿਸ਼ੇਸ਼ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਰੇ ਹਿੱਤ ਦੇ ਨਾਲ ਦਰਸ਼ਨ ਕਰਦੇ ਸਨ।
ਨਾਨਾ ਵਿਦ ਕੀ ਆਣ ਅਕੋਰ, ਕਰ ਸਮਰਪਣ ਜੁਗ ਕਰ ਜੋਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੀਆਂ ਸਨ। ਵਿਸ਼ੇਸ਼ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਸੰਗਤ ਉਚੇਚੀ ਪਹੁੰਚਦੀ ਸੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇੱਕ ਦਿਨ ਸ੍ਰੀ ਮੁਖ ਤੇ ਕਹਿਓ, ਰਾਮ ਸਿੰਘ ਤਵ ਗ੍ਰਾਮ, ਉਤਰ ਇੱਕ ਦੈ ਨਿਸਾਤ ਹੈ ਦੇਖੈ ਕਸ ਅਬੀਰਾਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਮ ਸਿੰਘ ਨੂੰ ਆਖਿਆ, ਭਾਵ ਕਿ ਜਿਹੜੇ ਚਾਰੇ ਭਰਾ ਸਨ, ਪਹਿਲੇ ਦਾ ਨਾਂ ਰਾਮ ਸਿੰਘ ਸੀ, ਦੂਜੇ ਦਾ ਨਾਮ ਫਤਿਹ ਸਿੰਘ ਸੀ, ਤੀਜੇ ਦਾ ਨਾਮ ਬਖਤੂ ਸਿੰਘ ਸੀ, ਚੌਥੇ ਦਾ ਨਾਮ ਤਖਤੂ ਸਿੰਘ ਸੀ, ਸਾਰਿਆਂ ਤੋਂ ਵੱਡੇ ਭਰਾ ਦਾ ਨਾਮ ਰਾਮ ਸਿੰਘ ਸੀ। ਇੱਕ ਦਿਨ ਸਤਿਗੁਰੂ ਜੀ ਰਾਮ ਸਿੰਘ ਨੂੰ ਕਹਿੰਦੇ ਨੇ ਕਿ ਤੁਹਾਡੇ ਪਿੰਡ ਦੇ ਵਿੱਚ ਮੇਰਾ ਚਿੱਤ ਕਰਦਾ ਹੈ ਕਿ ਮੈਂ ਕੁਝ ਦਿਨ ਡੇਰਾ ਲਾਵਾਂ, ਉੱਥੇ ਜਾ ਕੇ ਦੇਖਾਂ ਕਿ ਤੁਹਾਡਾ ਜਿਹੜਾ ਪਿੰਡ ਹੈ ਉਹ ਕਿੰਨਾ ਕੁ ਸੋਹਣਾ ਹੈ।
ਸੁਣ ਬੋਲਿਓ ਕਰ ਜੋਰ ਸੋ ਤਬੈ, ਸਿਖਤਾ ਕਾਨੋ ਦੇਸ਼ੀਅਤ ਸਬੈ।
ਹੱਥ ਜੋੜ ਕੇ ਰਾਮ ਸਿੰਘ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਜੀ, ਸਾਡੇ ਪਿੰਡ ਦਾ ਤੁਸੀਂ ਕੀ ਦੇਖਣਾ ਹੈ? ਸੱਚੇ ਪਾਤਸ਼ਾਹ ਜੀ, ਇਸ ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡ ਨੇ ਉਹਨਾਂ ਸਾਰਿਆਂ ਦੇ ਵਿੱਚ ਬਹੁਤਾ ਸਾਰਾ ਰੇਤਾ ਹੀ ਹੈ।
ਤੀਖਣ ਤੇਜ ਤਪਣ ਕੋ ਪਾਏ, ਜਹ ਕਹ ਤੇ ਦੀਰਗ ਤਪ ਤਾਏ।
ਸੱਚੇ ਪਾਤਸ਼ਾਹ ਜੀ, ਸੂਰਜ ਦੀਆਂ ਤੇਜ ਤਿੱਖੀਆਂ ਜਦੋਂ ਕਿਰਨਾਂ ਰੇਤੇ ਤੇ ਪੈਂਦੀਆਂ ਨੇ ਤੇ ਰੇਤਾ ਬਹੁਤ ਜ਼ਿਆਦਾ, ਸੱਚੇ ਪਾਤਸ਼ਾਹ ਜੀ ਤਪ ਜਾਂਦਾ ਹੈ, ਬਹੁਤ ਗਰਮੀ ਹੋ ਜਾਂਦੀ ਹੈ, ਇਸ ਕਰਕੇ ਸਾਡਾ ਪਿੰਡ ਵੀ ਬਹੁਤ ਜ਼ਿਆਦਾ ਗਰਮ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ, ਉੱਥੇ ਬੜੀ ਗਰਮੀ।
ਬਹੁਰ ਸਮੀਰ ਅਤੀਰ ਜਵਾਰੀ, ਕਰਿਆ ਉਡਾਵਣ ਗਗਨ ਮਜਾਰੀ।
ਇਸ ਤੋਂ ਇਲਾਵਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਜਦੋਂ ਸਮੀਰ ਵਗਦੀ ਹੈ, ਜਦੋਂ ਹਵਾ ਵਗਦੀ ਹੈ ਤੇ ਸੱਚੇ ਪਾਤਸ਼ਾਹ ਜੀ ਉਹ ਵੀ ਬੜਾ ਅਧੀਰਜ ਕਰ ਦਿੰਦੀ ਹੈ, ਗਰਮ ਲੋ ਚੱਲਦੀ ਹੈ ਸੱਚੇ ਪਾਤਸ਼ਾਹ ਜੀ। ਇਸ ਤੋਂ ਇਲਾਵਾ ਹਵਾ ਦੇ ਨਾਲ ਆਕਾਸ਼ ਦੇ ਵਿੱਚ, ਗਗਨ ਦੇ ਵਿੱਚ ਬਹੁਤ ਸਾਰੀ ਮਿੱਟੀ ਉੱਡ ਜਾਂਦੀ ਹੈ ਤੇ ਛਾ ਜਾਂਦੀ ਹੈ। ਬਹਿ ਬੇਗ ਤੇ ਬਹੁਤ ਦੁਖਦਾਈ, ਐਸੇ ਦੇਸ਼ ਗ੍ਰਾਮ ਇਸ ਥਾਈ। ਸੱਚੇ ਪਾਤਸ਼ਾਹ ਜੀ ਤੇਜ ਹਨੇਰੀ ਵਗਦੀ ਹੈ, ਰੇਤਾ ਆਕਾਸ਼ ਦੇ ਵਿੱਚ ਉੱਡਦਾ ਹੈ, ਅੱਖਾਂ ਦੇ ਵਿੱਚ ਪੈ ਜਾਂਦਾ ਹੈ ਸੱਚੇ ਪਾਤਸ਼ਾਹ ਜੀ। ਇਸ ਕਰਕੇ ਐਸ ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡ ਨੇ ਉਹ ਦੁੱਖਾਂ ਦਾ ਕਾਰਨ ਹੀ ਨੇ। ਸੱਚੇ ਪਾਤਸ਼ਾਹ ਜੀ ਸਾਡੇ ਪਿੰਡ ਦੇ ਵਿੱਚ ਤੁਸੀਂ ਜਾਣ ਦਾ ਇਰਾਦਾ ਧਾਰਨ ਕੀਤਾ, ਪਰ ਸੱਚੇ ਪਾਤਸ਼ਾਹ ਜੀ ਸਾਡਾ ਪਿੰਡ ਕੋਈ ਵਧੀਆ ਨਹੀਂ ਹੈ। ਤੁਸੀਂ ਕਹਿੰਦੇ ਹੋ ਕਿ ਦੇਖਾਂਗੇ ਕਿੰਨਾ ਸੁੰਦਰ ਪਿੰਡ ਹੈ, ਪਰ ਸੱਚੇ ਪਾਤਸ਼ਾਹ ਜੀ ਉੱਥੇ ਤੁਹਾਨੂੰ ਕਿਸੇ ਸੁੱਖ ਦੀ ਪ੍ਰਾਪਤੀ ਨਹੀਂ ਹੋਵੇਗੀ, ਗਰਮੀ ਬੜੀ ਪੈਂਦੀ।
ਸ੍ਰੀ ਪ੍ਰਭ ਕਹਿਓ ਕਰੀ ਜੈ ਤਿਆਰੀ, ਚਲੈ ਬਿਲੋਕੇ ਗੇ ਇੱਕ ਬਾਰੀ।
ਭਾਵੇਂ ਕਿ ਰਾਮ ਸਿੰਘ ਨੇ ਬਹੁਤੀ ਵਾਰੀ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਉੱਥੇ ਗਰਮੀ ਬੜੀ ਹੈ, ਉੱਥੇ ਤੁਹਾਨੂੰ ਸੁੱਖ ਨਹੀਂ ਪ੍ਰਾਪਤ ਹੋਵੇਗਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਰਾਮ ਸਿੰਘ ਦੀਆਂ ਆਖੀਆਂ ਹੋਈਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕੀਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਨਹੀਂ, ਅਸੀਂ ਇੱਕ ਵਾਰੀ ਜ਼ਰੂਰ ਤੁਹਾਡੇ ਪਿੰਡ ਦੇ ਵਿੱਚ ਜਾਵਾਂਗੇ, ਜਾ ਕੇ ਉੱਥੇ ਦੇਖਾਂਗੇ, ਇਸ ਕਰਕੇ ਸਾਡੇ ਜਾਣ ਦੀ ਤਿਆਰੀ ਕਰੋ।
ਸੁਣ ਕੇ ਹੁਕਮ ਰਾਮ ਸਿੰਘ ਗਇਓ, ਗ੍ਰਾਮ ਵਿਖੇ ਸਭ ਸੋਂ ਕਹਿ ਦਇਓ।
ਸੁਣ ਕੇ ਸਤਿਗੁਰਾਂ ਦੇ ਹੁਕਮ ਨੂੰ ਰਾਮ ਸਿੰਘ ਆਪਣੇ ਪਿੰਡ ਦੇ ਵਿੱਚ ਜਾ ਪਹੁੰਚਾ ਤੇ ਪਿੰਡ ਦੇ ਸਾਰੇ ਵਾਸੀਆਂ ਨੂੰ ਉਹਨੇ ਸਤਿਗੁਰਾਂ ਦੇ ਆਉਣ ਦਾ ਸੰਦੇਸ਼ ਦਿੱਤਾ।
ਗ੍ਰੀਮਖ ਰੁੱਤ ਮੈਂ ਸਰਦ ਸਥਾਨਾ, ਲੱਗਿਓ ਬਨਾਵਣ ਜਾਣ ਮਹਾਨਾ।
ਭਾਵ ਕੇ ਸੱਚ ਹੀ ਕਹਿ ਰਿਹਾ ਸੀ ਰਾਮ ਸਿੰਘ, ਗਰਮੀ ਬੜੀ ਸੀ ਉਹਨਾਂ ਦੇ ਪਿੰਡ ਦੇ ਵਿੱਚ, ਕੋਈ ਵਧੀਆ ਇੰਤਜ਼ਾਮ ਨਹੀਂ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਉਂਕਿ ਸਤਿਗੁਰਾਂ ਨੇ ਹੁਕਮ ਕਰ ਦਿੱਤਾ ਹੈ ਕਿ ਜ਼ਰੂਰ ਜਾਣਾ ਹੈ, ਇਸ ਕਰਕੇ ਗਰਮੀ ਦੀ ਰੁੱਤ ਦੇ ਵਿੱਚ ਠੰਡੀ ਜਗ੍ਹਾ ਬਣਾਉਣ ਦੇ ਵਾਸਤੇ ਉਹਨੇ ਤਿਆਰੀ ਕੀਤੀ ਰਾਮ ਸਿੰਘ ਨੇ।
ਕਰ ਚਾਰਨ ਚਹੁਓ ਰਨ ਓਟਾ, ਰਾਖਿਓ ਬੈਠਣ ਹਿਤ ਥਲ ਛੋਟਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਝਾੜੀਆਂ ਨੂੰ ਇਕੱਤਰ ਕਰਕੇ ਇਹ ਕੋਟ ਬਣਾਈ ਗਈ ਹੈ, ਇਹ ਕੋਲਾ ਕੀਤਾ ਗਿਆ ਹੈ, ਇੱਕ ਛੱਪਰ ਜਿਹਾ ਤਾਣਿਆ ਗਿਆ ਹੈ। ਰਾਖਿਓ ਬੈਠਣ ਹਿਤ ਥਲ ਛੋਟਾ, ਥੋੜ੍ਹੀ ਜਿਹੀ ਜਗ੍ਹਾ ਉਸ ਛੱਪਰ ਦੇ ਵਿੱਚ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਤਿਆਰ ਕੀਤੀ ਗਈ।
ਸਿੱਖ ਤਾਂ ਮੋਟਾ ਬੀਚ ਵਿਛਾਵਾ, ਬਾਰ ਬਾਰ ਜਲ ਤੇ ਛਿੜਕਾਵਾ।
ਮੋਟਾ ਰੇਤਾ ਲੈ ਕੇ ਅੰਦਰ ਵਿਛਾ ਦਿੱਤਾ ਗਿਆ ਤੇ ਬਾਰ ਬਾਰ ਉਸ ਰੇਤੇ ਨੂੰ ਪਾਣੀ ਦੇ ਨਾਲ ਛਿੜਕ ਕੇ ਭਿਉਂਇਆ ਗਿਆ।
ਕੋਰੇ ਕੁੰਭ ਨੀਰ ਭਰ ਕਰਕੇ, ਬਹੁ ਸੀਤਲ ਦੀਨੇ ਵਿੱਚ ਧਰ ਕੇ।
ਪਹਿਲਾਂ ਰੇਤਾ ਥੱਲੇ ਵਿਛਾਇਆ ਹੈ, ਫਿਰ ਪਾਣੀ ਦੇ ਨਾਲ ਰੇਤੇ ਨੂੰ ਭਿਉਂਇਆ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਪਾਣੀ ਦੇ ਬਹੁਤੇ ਸਾਰੇ ਘੜੇ ਭਰ ਭਰ ਕੇ ਉਸ ਜਗ੍ਹਾ ਦੇ ਉੱਤੇ ਰੱਖੇ ਗਏ, ਕਿਉਂਕਿ ਆਮ ਤੌਰ ਦੇ ਉੱਤੇ ਜਿਹੜਾ ਰੇਤਾ ਹੈ ਉਹ ਗਰਮੀ ਦੇ ਨਾਲ ਛੇਤੀ ਗਰਮ ਹੋ ਜਾਂਦਾ ਹੈ ਤੇ ਜੇਕਰ ਉਸ ਨੂੰ ਠੰਡਾ ਕੀਤਾ ਜਾਵੇ ਤੇ ਠੰਡਾ ਵੀ ਉਹ ਛੇਤੀ ਹੁੰਦਾ ਹੈ। ਭਾਵ ਕਿ ਰੇਤਾ ਤਪਦਾ ਵੀ ਜ਼ਿਆਦਾ ਹੈ ਤੇ ਠੰਡਾ ਵੀ ਜ਼ਿਆਦਾ ਹੋ ਜਾਂਦਾ ਹੈ। ਇਸ ਕਰਕੇ ਉਹਨਾਂ ਨੇ ਭਾਵ ਕਿ ਰੇਤਾ ਇਸ ਕਰਕੇ ਵਿਛਾਇਆ ਕਿ ਪਾਣੀ ਦੇ ਨਾਲ ਭਿਉਂ ਕੇ ਇਹਨੂੰ ਠੰਡਾ ਕੀਤਾ ਜਾਵੇ। ਇਸ ਤੋਂ ਇਲਾਵਾ ਪਾਣੀ ਦੇ ਘੜੇ ਭਰ ਕੇ ਉਹਨਾਂ ਨੇ ਉੱਥੇ ਰੱਖੇ ਨੇ। ਭਾਵ ਕਿ ਹਰ ਇੱਕ ਪ੍ਰਕਾਰ ਦਾ ਐਸਾ ਪ੍ਰਬੰਧ ਕੀਤਾ ਹੈ ਕਿ ਜਿੱਥੇ ਸਤਿਗੁਰਾਂ ਨੇ ਆਣ ਕੇ ਬੈਠਣਾ ਹੈ ਉੱਥੇ ਗਰਮੀ ਨਾ ਲੱਗੇ।
ਇਤਿਆਦਿਕ ਸਭ ਕਰਕੇ ਤਿਆਰੀ, ਨੀਕੇ ਸਤਿਗੁਰ ਹੇਤ ਸੁਧਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੀ ਤਿਆਰੀ ਰਾਮ ਸਿੰਘ ਨੇ ਪੂਰੀ ਕੀਤੀ ਹੈ, ਸਤਿਗੁਰਾਂ ਦੇ ਵਾਸਤੇ ਉਸ ਜਗ੍ਹਾ ਨੂੰ ਪੂਰਾ ਸੁਧਾਰਿਆ ਗਿਆ, ਸਵਾਰਿਆ ਗਿਆ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਆਣ ਕੇ ਡੇਰਾ ਲਾਉਣਗੇ ਉਹਨੂੰ ਕਵੀ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਪਰ ਇਸ ਜਗ੍ਹਾ ਨੂੰ, ਇਸ ਪ੍ਰਸੰਗ ਨੂੰ ਇੱਥੇ ਹੀ ਵਿੱਚੇ ਛੱਡ ਕੇ ਕਵੀ ਸੰਤੋਖ ਸਿੰਘ ਜੀ ਇੱਕ ਹੋਰ ਸਿੱਖ ਦੇ ਪ੍ਰਸੰਗ ਨੂੰ ਬਿਆਨ ਕਰਦੇ ਨੇ।
ਇੱਕ ਸਿੱਖ ਗੋਦੜੀਆ ਜਿਸ ਨਾਮੋ, ਜਿਸ ਕੇ ਚਰਤ ਮਹਾ ਅਭੀਰਾਮੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਿੱਖ ਸੀ ਜਿਹਦਾ ਨਾਮ ਸੀ ਗੋਦੜੀਆ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹਦੇ ਜਿਹੜੇ ਕੌਤਕ ਸੀ ਉਹ ਬੜੇ ਵਿਲੱਖਣ ਕਿਸਮ ਦੇ ਸਨ।
ਅਲਪ ਬੈਸ ਮੇ ਆਵਤ ਪਯੋ ਭਗਤੂ ਪੁੱਤਰਨ ਟਿਗ ਰਹਿ ਗਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਦਰੀਏ ਦੀ ਜਦੋਂ ਛੋਟੀ ਹੀ ਉਮਰ ਸੀ, ਛੋਟੀ ਉਮਰ ਦੇ ਵਿੱਚ ਹੀ ਉਹ ਭਾਈ ਭਗਤੂ ਦੇ ਪੁੱਤਰਾਂ ਦੇ ਕੋਲ ਆ ਗਿਆ ਸੀ, ਭਾਵ ਗੌਰੇ ਦੇ ਕੋਲ ਤੇ ਜੀਵਨ ਦੇ ਕੋਲ।
ਗੌਰੇ ਕਹਿ ਕਰ ਕਾਰ ਲਗਾਇਓ ਕੂਪ ਨੀਰ ਕੋ ਚਰਸ ਵਹਾਇਓ।
ਜਦੋਂ ਭਾਈ ਭਗਤੂ ਦੇ ਪੁੱਤਰਾਂ ਦੇ ਕੋਲ ਇਹ ਗੋਦੜੀਆ ਆ ਗਿਆ, ਉਦੋਂ ਛੋਟੀ ਉਮਰ ਦੇ ਵਿੱਚ ਹੀ ਸੀ, ਤੇ ਕਵੀ ਜੀ ਲਿਖਦੇ ਨੇ ਕਿ ਗੌਰੇ ਨੇ ਫਿਰ ਇਹਨੂੰ ਸੇਵਾ ਦੇ ਉੱਤੇ ਲਾ ਦਿੱਤਾ। ਕੂਪ ਨੀਰ ਕੋ ਚਰਸ ਵਹਾਇਓ, ਉਸ ਗੌਰੇ ਨੇ ਹੁਕਮ ਕੀਤਾ ਗੋਦੜੀ ਨੂੰ ਕਿ ਤੂੰ ਖੂਹ ਦੇ ਵਿੱਚੋਂ ਚਰਸ ਦੇ ਨਾਲ ਪਾਣੀ ਕੱਢਦਾ ਰਹਿ। ਜਿਹੜਾ ਚਮੜੇ ਦਾ ਬੋਕਾ ਹੁੰਦਾ ਹੈ ਜਿਹਦੇ ਰਾਹੀਂ ਖੂਹ ਦੇ ਵਿੱਚੋਂ ਪੁਰਾਣੇ ਸਮੇਂ ਦੇ ਵਿੱਚ ਪਾਣੀ ਕੱਢਿਆ ਜਾਂਦਾ ਸੀ ਉਹਨੂੰ ਚਰਸ ਆਖਿਆ ਜਾਂਦਾ ਸੀ। ਉਹਦੇ ਨਾਲ ਹੀ ਸਿੰਚਾਈ ਵੀ ਕੀਤੀ ਜਾਂਦੀ ਸੀ, ਖੇਤਾਂ ਨੂੰ ਪਾਣੀ ਵੀ ਦਿੱਤਾ ਜਾਂਦਾ ਸੀ, ਤੇ ਗੌਰੇ ਨੇ ਡਿਊਟੀ ਲਾ ਦਿੱਤੀ ਗੋਦੜੀਏ ਦੀ ਕਿ ਤੂੰ ਬਸ ਖੂਹ ਦੇ ਵਿੱਚੋਂ ਚਰਸ ਦੇ ਨਾਲ ਪਾਣੀ ਕੱਢਦਾ ਜਾ।
ਅਪਰ ਸੇਵ ਜੋ ਕਹਿ ਕਮਾਵੇ ਕਰੇ ਸਾਂਝ ਲਗ ਜਹਾਂ ਲਗਾਵੇ।
ਇਸ ਤੋਂ ਇਲਾਵਾ ਗੋਦੜੀਆ ਐਸਾ ਸੀ ਕਿ ਜਿਹੜਾ ਸੇਵਾ ਦੇ ਨਾਲ ਬੜੀ ਪ੍ਰੀਤੀ ਕਰਦਾ ਸੀ, ਜਿਹੜੀ ਪ੍ਰਕਾਰ ਦੀ ਜਿਹੜਾ ਵੀ ਕੋਈ ਸੇਵਾ ਦੇ ਦਿੰਦਾ ਸੀ ਉਹ ਸੇਵਾ ਕਰਦਾ ਸੀ।
ਕਰੇ ਸਾਂਝ ਲਗ ਜਹਾਂ ਲਗਾਵੇ।
ਇਸ ਤੋਂ ਇਲਾਵਾ ਗੋਦੜੀ ਦੀ ਇੱਕ ਹੋਰ ਵੀ ਵੱਡੀ ਆਦਤ ਸੀ ਕਿ ਜਿਹੜੇ ਕੰਮ ਦੇ ਉੱਤੇ ਲਾ ਦਿੱਤਾ ਜਾਂਦਾ ਸੀ ਜਿੰਨਾ ਚਿਰ ਉਹਨੂੰ ਰੋਕਿਆ ਨਹੀਂ ਸੀ ਜਾਂਦਾ ਉਹਨਾਂ ਚਿਰ ਉਹੀ ਕੰਮ ਕਰੀ ਜਾਂਦਾ ਸੀ।
ਇੱਕ ਦਿਨ ਘਾਸ ਬਾਡ ਬੇਲਾਇਓ ਦਸਰ ਤੋਲ ਬਾਜਰਾ ਲਿਆਇਓ।
ਜਦੋਂ ਖੂਹ ਦੇ ਵਿੱਚੋਂ ਪਾਣੀ ਕੱਢਣ ਦੀ ਡਿਊਟੀ ਲਾਈ, ਸਾਰਾ ਦਿਨ ਪਾਣੀ ਕੱਢਦਾ ਰਿਹਾ, ਸ਼ਾਮਾਂ ਨੂੰ ਜਾ ਕੇ ਗੌਰੇ ਨੇ ਰੋਕਿਆ ਤੇ ਫਿਰ ਉਸ ਕੰਮ ਤੋਂ ਹਟਿਆ।
ਇੱਕ ਦਿਨ ਘਾਸ ਬਾਡ ਬੇਲਾਇਓ,
ਇੱਕ ਦਿਨ ਗੌਰੇ ਨੇ ਘਾਹ ਵੱਢਣ ਦੇ ਵਾਸਤੇ ਉਹਨੂੰ ਭੇਜ ਦਿੱਤਾ ਕਿ ਬਾਹਰੋਂ ਘਾਹ ਵੱਢ ਕੇ ਲਿਆਉਣਾ, ਬਾਹਰ ਜਾ ਕੇ ਘਾਹ ਵੱਢ।
ਦਸਰ ਤੋਲ ਬਾਜਰਾ ਲਿਆਇਓ,
ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 10 ਸੇਰ ਘਰੋਂ ਬਾਜਰਾ ਉਹ ਨਾਲ ਲੈ ਕੇ ਗਿਆ।
ਚਰਬਤ ਸੇਰ ਇੱਕ ਦਿਨ ਮਾਹੀ ਕਾਸ ਬੜਾ ਨਿਤ ਮਿਟੈ ਸੁਨਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ 8-10 ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ, ਉਹ ਘਾਹ ਹੀ ਵੱਢਦਾ ਰਿਹਾ। ਰੋਜ਼ ਦਾ ਇੱਕ ਸਿਰ ਬਾਜਰਾ ਉਹ ਖਾ ਲੈਂਦਾ ਸੀ ਤੇ ਘਾਹ ਵੱਢਦਾ ਰਹਿੰਦਾ ਸੀ, ਕਿਉਂਕਿ ਕਿਸੇ ਨੇ ਜਾ ਕੇ ਰੋਕਿਆ ਨਹੀਂ ਤੇ ਉਹ ਰੁਕਿਆ ਨਹੀਂ।
ਦੱਸ ਦਿਓ ਸਣ ਲਗ ਢੇਰ ਲਗਾਏ ਨਹੀਂ ਆਵਤ ਪਾ ਬਿਨਾ ਬੁਲਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਨਾਂ ਬੁਲਾਇਆ ਉਹ ਨਹੀਂ ਸੀ ਹਟਦਾ, ਕੋਈ ਉੱਥੇ ਪਹੁੰਚਿਆ ਨਾ, ਤੇ 10 ਦਿਨ ਉਹ ਘਾਹ ਹੀ ਵੱਢਦਾ ਰਿਹਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਾਹ ਵੱਢ ਵੱਢ ਕੇ 10 ਦਿਨਾਂ ਦੇ ਵਿੱਚ ਉਹਨੇ ਘਾਹ ਦੇ ਵੱਡੇ ਵੱਡੇ ਢੇਰ ਲਾ ਦਿੱਤੇ।
ਨਿਕਟ ਤਾਲ ਜਲ ਪੀਵਣ ਕਰੈ ਹਿਰਦੈ ਸਦਾ ਸਿਮਰਨ ਹਰ ਤਰੈ।
ਲਾਗੇ ਹੀ ਇੱਕ ਤਲਾਬ ਸੀ, ਉਹਦੇ ਵਿੱਚੋਂ ਪਾਣੀ ਪੀ ਲੈਂਦਾ ਸੀ ਜਿਹੜਾ ਬਾਜਰਾ ਲੈ ਕੇ ਗਿਆ ਸੀ, ਉਹਨੂੰ ਖਾ ਲੈਂਦਾ ਸੀ। ਇਸੇ ਤਰੀਕੇ ਦੇ ਨਾਲ ਉਹ ਕੰਮ ਕਰਦਾ ਰਹਿੰਦਾ ਸੀ।
ਹਿਰਦੈ ਸਦਾ ਸਿਮਰਨ ਹਰ ਤਰੈ,
ਪਾਪ ਕੇ ਹੱਥਾਂ ਦੇ ਨਾਲ ਤੇ ਸੇਵਾ ਕਰਦਾ ਸੀ, ਕੰਮ ਕਰਦਾ ਸੀ, ਪਰ ਮੂੰਹ ਦੇ ਨਾਲ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਕਰਦਾ ਸੀ। ਜਿਸ ਤਰ੍ਹਾਂ ਆਮ ਕਰਕੇ ਆਖਿਆ ਜਾਂਦਾ ਹੈ, ਹੱਥ ਕਾਰ ਵੱਲੇ ਮਨ ਯਾਰ ਵੱਲੇ, ਕਿ ਮਨ ਜਿਹੜਾ ਹੈ ਉਹ ਸਤਿਗੁਰੂ ਯਾਰ ਦੇ ਵੱਲ ਹੋਣਾ ਚਾਹੀਦਾ ਹੈ, ਉਹਦੇ ਨਾਮ ਦੇ ਵੱਲ ਹੋਣਾ ਚਾਹੀਦਾ ਹੈ, ਹੱਥਾਂ ਦੇ ਨਾਲ ਭਾਵੇਂ ਕੁਝ ਵੀ ਕਰੀ ਜਾਈਏ। ਆਮ ਤੌਰ ਦੇ ਉੱਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ, ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਬਹੁਤੀ ਵਾਰੀ ਐਸਾ ਬਚਨ ਸੁਣਿਆ ਕਿ ਹੱਥਾਂ ਦੇ ਨਾਲ ਭਾਵੇਂ ਕੁਝ ਵੀ ਕਰੇ ਜਾਵੋ ਪਰ ਮੂੰਹ ਤੁਹਾਡਾ ਖਾਲੀ ਨਹੀਂ ਹੋਣਾ ਚਾਹੀਦਾ, ਮੂੰਹ ਦੇ ਵਿੱਚੋਂ ਨਾਮ ਜਪਦੇ ਰਹੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੁਸੀਂ ਇਕੱਲੇ ਜਾ ਰਹੇ ਹੁੰਦੇ ਹੋ, ਪੈਦਲ ਜਾ ਰਹੇ ਹੁੰਦੇ ਹੋ ਜਾਂ ਕਿਸੇ ਅਸਵਾਰੀ ਤੇ ਚੜ੍ਹ ਕੇ ਸਫ਼ਰ ਕਰ ਰਹੇ ਹੁੰਦੇ ਹੋ, ਉਸ ਵੇਲੇ ਤੁਹਾਡਾ ਮੂੰਹ ਖਾਲੀ ਹੁੰਦਾ, ਤੁਸੀਂ ਕੁਝ ਨਹੀਂ ਕਰ ਰਹੇ ਹੁੰਦੇ, ਇਸ ਕਰਕੇ ਉਸ ਵੇਲੇ ਨਾਮ ਜਪਿਆ ਕਰੋ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਨਾਮ ਜਪਦਾ ਰਹਿੰਦਾ ਸੀ ਤੇ ਹੱਥਾਂ ਦੇ ਨਾਲ ਕੰਮ ਕਰਦਾ ਰਹਿੰਦਾ ਸੀ। ਇਸੇ ਤਰ੍ਹਾਂ ਉਹਨੇ 10 ਦਿਨ ਬਤੀਤ ਕੀਤੇ।
ਜਾਏ ਬੇਲੋ ਕਿਉ ਹਰਖਤ ਪਏ
ਲਾਦੇ ਸਖਟ ਆਣ ਬੋ ਕਹੇ। ਦਸਾਂ ਦਿਨਾਂ ਤੋਂ ਬਾਅਦ ਕਿਸੇ ਦੇ ਦੱਸਣ ਦੇ ਉੱਤੇ ਗੌਰੇ ਨੂੰ ਚੇਤਾ ਆਇਆ, ਆਪਣੇ ਸਾਥੀਆਂ ਦੇ ਸਮੇਤ ਉੱਥੇ ਪਹੁੰਚਿਆ। ਵੇਖ ਕੇ ਸਾਰੇ ਬੜੇ ਪ੍ਰਸੰਨ ਹੋਏ ਨੇ। ਲਾਦੇ ਸਕਟ ਆਣ ਬੇ ਕਹੇ, ਫਿਰ ਗੌਰੇ ਨੇ ਉਹਨੂੰ ਘਾਹ ਵੱਢਣ ਤੋਂ ਰੋਕਿਆ ਤੇ ਜਿਹੜਾ ਉਹਨੇ ਪਹਿਲੇ ਸਮੇਂ ਦੇ ਵਿੱਚ ਘਾਹ ਵੱਢਿਆ ਸੀ, ਗੱਡੇ ਭਰ ਭਰ ਕੇ ਘਾਹ ਦੇ ਲਿਆਂਦੇ। ਪੁਣ ਲਿਆਏ ਕਰ ਪੀਸਣ ਲਾਇਓ, ਪੀਸਤ ਰਹੇ ਨ ਮਨ ਡੋਲਾਇਓ। ਜਦੋਂ ਘਰ ਲੈ ਆਂਦਾ ਤੇ ਫਿਰ ਗੌਰੇ ਨੇ ਦਾਣੇ ਪੀਣ ਦੀ ਸੇਵਾ ਉਸਨੂੰ ਦੇ ਦਿੱਤੀ ਕਿ ਤੂੰ ਦਾਣੇ ਪੀਆ ਕਰ ਚੱਕੀ ਦੇ ਨਾਲ। ਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਨ ਨੂੰ ਬਗੈਰ ਡਲਾਉਣ ਤੋਂ ਉਹ ਚੱਕੀ ਪੀਂਦਾ ਰਿਹਾ। ਜਪ ਜੀ ਬਾਰ ਅਕੀਸ ਉਚਾਰ, ਕਰ ਪਗ ਸੋਨਿਤ ਕਾਰ ਸੰਭਾਰ। ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 21 ਪਾਠ ਰੋਜ਼ ਦੇ ਜਪਜੀ ਸਾਹਿਬ ਦੇ ਉਹ ਕਰਿਆ ਕਰਦਾ ਸੀ। ਜਦੋਂ 21 ਪਾਠ ਜਪਜੀ ਦੇ ਪੂਰੇ ਹੋ ਜਾਂਦੇ ਸਨ, ਉਸ ਤੋਂ ਬਾਅਦ ਨਾਮ ਜਪਣਾ ਸ਼ੁਰੂ ਕਰ ਦਿੰਦਾ ਸੀ। ਇਹ ਉਹਦੀ ਨਿੱਤ ਦੀ ਕਾਰ ਸੀ, ਨਿੱਤ ਦਾ ਇਸ ਤਰ੍ਹਾਂ ਦਾ ਉਹਦਾ ਨਿੱਤਾ ਕ੍ਰਮ ਸੀ। ਕਰ ਪਗ ਸੋ ਨਿੱਤ ਕਾਰ ਸੰਵਾਰਿਆ, ਹੱਥਾਂ ਪੈਰਾਂ ਦੇ ਨਾਲ ਸੇਵਾ ਕਰਦਾ ਸੀ। ਮੂੰਹ ਦੇ ਵਿੱਚੋਂ ਜਾਂ ਬਾਣੀ ਪੜਦਾ ਸੀ ਤੇ ਜਾਂ ਨਾਮ ਜਪਦਾ ਸੀ। ਪੁਣ ਦਾਸੀ ਤਿਸ ਕੇ ਸੰਗ ਲਾਈ, ਪੀਸੈ ਆਪਸ ਬਰਜ ਹਟਾਈ। ਤੇ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਹੋ ਚੁੱਕਾ ਹੈ ਕਿ ਜਿਹੜੇ ਕੰਮ ਦੇ ਉੱਤੇ ਲਾਇਆ ਜਾਂਦਾ ਸੀ ਗੋਦੜੀਏ ਸਿੰਘ ਨੂੰ, ਉਹ ਕੰਮ ਲਗਾਤਾਰ ਕਰਦਾ ਸੀ ਜਿੰਨਾ ਚਿਰ ਉਹਨੂੰ ਰੋਕਿਆ ਨਾ ਜਾਵੇ। ਗੌਰੇ ਨੇ ਦੇਖਿਆ ਕਿ ਥੱਕ ਗਿਆ ਹੋਵੇਗਾ ਚੱਕੀ ਪੀਂਦਿਆਂ ਪੀਂਦਿਆਂ, ਇੱਕ ਦਾਸੀ ਨੂੰ ਹੁਕਮ ਕਰਕੇ ਉਹਦੇ ਨਾਲ ਲਾ ਦਿੱਤਾ ਕਿ ਤੂੰ ਉਹਦੀ ਮਦਦ ਕਰ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦਾਸੀ ਨੂੰ ਵਰਜ ਦਿੱਤਾ, ਹਟਾ ਦਿੱਤਾ ਤੇ ਆਪ ਚੱਕੀ ਪੀਂਦਾ ਰਿਹਾ।
ਪਗ ਤੂੰ ਸੁਤ ਜੀਵਨ ਇੱਕ ਬਾਰੀ, ਇੱਕ ਰਾਹਕ ਸੋ ਚਿਰਕਤ ਪਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਸਮੇਂ ਦੀ ਵਾਰਤਾ ਹੈ ਕਿ ਜਿਹੜਾ ਭਾਈ ਭਗਤੂ ਦਾ ਦੂਜਾ ਪੁੱਤਰ ਸੀ, ਜਿਹਦਾ ਨਾਮ ਜੀਵਨ ਸੀ, ਉਹ ਇੱਕ ਜੱਟ ਦੇ ਨਾਲ ਬਹੁਤ ਜ਼ਿਆਦਾ ਝਗੜਾ ਕਰ ਰਿਹਾ ਸੀ ਤੇ ਬਹੁਤ ਜ਼ਿਆਦਾ ਉਹਨੂੰ ਮਾਰ ਰਿਹਾ ਸੀ।
ਗੋਦੜੀਆ ਕਰ ਕਿਰਪਾ ਨਿਵਾਰ, ਕਿਉਂ ਨਾਹ ਕਿਸ ਕੋ ਬਹੁ ਮਾਰੈ।
ਤੇ ਜੀਵਨ ਨੂੰ ਗੋਦੜੀਏ ਨੇ ਰੋਕਿਆ, ਕਿਰਪਾ ਕਰਕੇ ਰਹਿਮ ਕਰਕੇ ਰੋਕਿਆ ਕਿ ਤੂੰ ਇਸ ਨੂੰ ਇੰਨਾ ਜ਼ਿਆਦਾ ਕਿਉਂ ਮਾਰ ਰਿਹਾ। ਜੀਵਨ ਨੂੰ ਰੋਕਿਆ ਗੋਦੜੀਏ ਸਿੰਘ ਨੇ।
ਸੁਣ ਜੀਵਨ ਬੋਲਿਓ ਰਿਸ ਹੋਈ, ਰਾਜ ਸਾਜ ਕੀ ਸੁਧ ਕਿਆ ਤੋਹੀ।
ਜਦੋਂ ਗੋਦੜੀਏ ਨੇ ਰੋਕਿਆ ਜੀਵਨ ਨੂੰ ਤੇ ਜੀਵਨ ਗੁੱਸੇ ਦੇ ਨਾਲ ਕਹਿੰਦਾ ਕਿ ਰਾਜ ਸਾਜ ਦੀ ਤੈਨੂੰ ਕੀ ਖਬਰ ਹੈ, ਕਿਸ ਤਰ੍ਹਾਂ ਕਿਸੇ ਤੋਂ ਕੰਮ ਲਿਆ ਜਾਂਦਾ ਹੈ, ਤੈਨੂੰ ਇਸ ਬਾਰੇ ਕੋਈ ਸੋਝੀ ਨਹੀਂ, ਇਸ ਕਰਕੇ ਮੇਰੀ ਗੱਲ ਦੇ ਵਿੱਚ ਨਾ।
ਉੱਠ ਕਰ ਡਾਡੀ ਲਾਤ ਪਰਹਾਰੀ, ਕਿਉਂ ਨਹੀਂ ਪੀਸਣ ਕੀ ਕਰਕਾਰੀ।
ਗੁੱਸੇ ਦੇ ਨਾਲ ਜੀਵਨ ਨੇ ਲੱਤ ਦਾ ਪ੍ਰਹਾਰ ਕੀਤਾ, ਲੱਤ ਮਾਰੀ ਗੋਦੜੀ ਦੇ। ਜੀਵਨ ਨੇ ਗੁੱਸੇ ਦੇ ਨਾਲ ਕਹਿੰਦਾ, ਕਿਉਂ ਨਹੀਂ ਪੀਸਣ ਕੀ ਕਰਕਾਰੀ, ਜਦੋਂ ਤੇਰੀ ਦਾਣੇ ਪੀਣ ਦੇ ਉੱਤੇ ਡਿਊਟੀ ਲਾਈ ਹੋਈ ਹੈ, ਚੱਕੀ ਪੀਣ ਦਾ ਤੇਰਾ ਕੰਮ ਹੈ, ਤੂੰ ਆਪਣੇ ਕੰਮ ਨੂੰ ਜਾ ਕੇ ਕਿਉਂ ਨਹੀਂ ਕਰਦਾ, ਮੇਰੀ ਗੱਲ ਦੇ ਵਿੱਚ ਕਿਉਂ ਦਖਲ ਅੰਦਾਜ਼ੀ ਕਰ ਰਹੇ।
ਕਹਿ ਗੋਦੜੀਆ ਕਿਰਪਾ ਨ ਤਾਰੇ, ਹਿਰਦੈ ਰਾਜ ਹੰਕਾਰ ਅਫਾਰੇ।
ਉਸ ਵੇਲੇ ਗੋਦੜੀਏ ਨੇ ਕਹਿ ਦਿੱਤਾ ਕਿ ਤੂੰ ਕਿਰਪਾ ਨੂੰ ਧਾਰਨ ਨਹੀਂ ਕਰਦਾ, ਹੇ ਜੀਵਨ ਤੂੰ ਰਹਿਮ ਨੂੰ ਧਾਰਨ ਨਹੀਂ ਕਰਦਾ, ਭਾਵ ਕਿ ਆਪਣੇ ਰਾਜ ਦੇ ਪ੍ਰਤਾਪ ਦੇ ਹੰਕਾਰ ਦੇ ਵਿੱਚ ਤੂੰ ਤੇ ਆਫਰ ਗਏ।
ਇਮ ਕਹਿ ਲੱਗਿਓ ਕਾਰ ਕੋ ਆਈ, ਅਫਰਿਓ ਜੀਵਨ ਬਹੁਤ ਦੁੱਖ ਪਾਈ।
ਇਸ ਤਰ੍ਹਾਂ ਦੀ ਗੱਲ ਕਰਕੇ ਗੋਦੜੀਆ ਆਪਣੇ ਕੰਮ ਦੇ ਵਿੱਚ ਆਣ ਕੇ ਜੁੜ ਗਿਆ। ਪਰ ਇਹਨਾਂ ਬਚਨ ਕਹਿਣ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੀਵਨ ਆਫਰ ਗਿਆ, ਬਹੁਤਾ ਜ਼ਿਆਦਾ ਜੀਵਨ ਨੂੰ ਦੁੱਖ ਵਿਆਪਿਆ।
ਜਾਵੇ ਉਪਚਾਰ ਕਰਨ ਕੋ ਆਏ, ਸਾਫ ਦਾਸ ਦੀ ਨਸਬਤ ਲਾਏ।
ਜਦੋਂ ਜੀਵਨ ਦੇ ਅਫਾਰੇ ਨੂੰ ਲਾਉਣ ਦੇ ਵਾਸਤੇ ਉਪਚਾਰ ਕਰਨ ਵਾਲੇ ਵੈਦ ਆਏ ਤੇ ਵੈਦਾਂ ਨੂੰ ਕਹਿੰਦਾ ਹੈ, ਸਰਾਪ ਦਾਸ ਦੇਨ ਸਪਤ ਲਾਏ। ਜੀਵਨ ਕਹਿੰਦਾ ਹੈ ਕਿ ਜਿਹੜਾ ਸਾਡਾ ਗੋਦਰੀਆ ਦਾਸ ਹੈ, ਇਹਨੇ ਮੈਨੂੰ ਸਰਾਪ ਦਿੱਤਾ ਹੈ ਤਾਂ ਮੈਨੂੰ ਅਫਾਰਾ ਹੋਇਆ।
हम ते पीवद सेवक होयो जिसके बाकण ते सुख खोयो।
जीवन सारिआं नूं दसदा है कि साडे तों वध के साडा सेवक हो गया, साडे घर दा कम करन वाला हो गया, जिस ते बाकण ते सुख खोयो, जिहदे वाक करन दे नाल मेरा सारा सुख गवाच गया। पाप कि उहने आख्या है कि तू हंकार दे नाल अफर गया ते मैनू अफारा हो गया, ये सेवक साडे तों वध के हो गया जिन्ने बचन कीता ते मेरा सुख गवाच गया।
बिन बखानत गौरा लियायो जीवन के जब हाथ छुहायो।
वैदा ने भावे बड़ा इलाज किया पर इलाज करन दे नाल भी ओ गौरे दे अफारे नू दूर ना कर सके। जदों गौरे नू इस गल दा पता लगा कि गोदड़ी ने मेरे भरा जीवन नू श्राप दिता है तां उसदा अफारा दूर नहीं हुंदा, ते फिर हथ जोड़ के अर्ज करके गौरा अपने भरा नू राजी करवाउण दे वास्ते गोदड़ी नू लै के पहुंचा जीवन दे कोल, ते गोदड़ी सिख ने आण के सिर्फ हथ छुआया जीवन।
गयो या पारा सुख को पाए मिल सगरे तिसके प्रति गाए।
ग्रंथाकार भाई संतोख सिंह जी लिखते ने हाथ छुहाउण दी देर सी कि सारे दा सारा जीवन दा अफारा उतर गया, उन्हें सुख दी प्राप्ति कीती, मिल सगरे तिसके प्रति गाए। मिलके फिर सारिया ने गोदड़ी नू कुछ आख्या, की आख्या, जिवें ग्रंथाकार भाई संतोख सिंह जी इहनू बयान करनगे उह मैं कल दे प्रकरण दे विच अर्ज करांगा क्योंकि समय दी समाप्ति है। अगे जो सतगुरु सच्चे पातशाह जी दी रजा होवेगी उस तरह वरतेगी। अज इन्निया ही अर्जा करदा होया मैं इत्थे ही कथा नू विश्राम दे के सारी साध संगत तों खिमा दा जाचगा।
हे अचोते हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादस गुरिंड को मेरी है परनाम।